जगह जगह टल धन धन साहब श्री गुरु ग्रंथ साहब जी दी निकी जी गोदानंद माननीय गुरु रूप प्यारी सत्संग जी और मन बिरतियां कागर करिए गुरु चरणा चलवाई हाजरियां लवाद्या मन बिरतियां कागर करद्या गज के बोलना जी वाहिगुरु जी का खालसा वाहिगुरु जी की फतेह। गुरु रूप प्यारी सत्संग जी अज संग्राम का दिहाड़ा है। गुरु प्यारे सब तो पहला संग्रांत कहते कि जो सूरज है जिवें धरती चक्कर लाउंदी है इदा सूरज भी चक्कर लाउंदा है। सूरज दे 12 चक्कर होंदे ने ते 12 चक्करां नूं मिला के एक साल बनदा है। ते जिस दिन सूरज अपना घर बदलदा है कहिंदा पव चक्कर च तब्दीली आउंदी है उस दिहाड़े नूं संग्रांत कहिंदे आ। ते गुरु रूप प्यारी साध संगत जीओ अज दे दिन सूरज ने अपना चक्कर बदलिया तो उसका नाम संग्रांत रखा गया। मतलब संग्रांत किसनों कहते हैं किसी तब्दीली संग्रांत कहते हैं क्योंकि अच्छ तब्दीली हुई है सूरज ने अपना चक्कर तब्दील किया इस दिहाड़े आप संग्रांत कहने। तो गुरु रूप प्यारी साध संगत जीओ ध्यान देना जिहड़ा मनुखी जीवन सानू मिलिया है सानू भी तब्दील होने लई मिलिया है सानू भी तब्दील होने लई मिलिया बदली लई मिलिया। जे साडे अंदर कोई बदली आउंदी तब्दीली आउंदी है ते संग्रांत आ ते जे साडे अंदर कोई तब्दीली नहीं आई ते गुरु रूप प्यारी साध संग जो साडी कोई संग्रांत नहीं है असीं दिहाड़ा उदां ही बतीत करके चले जाणा। सुभड़ भागे हाँ कर्मां वाले हाँ कि सानू वह जीवन मिलिया जिदे अंदर असीं संग्रांत मना सकते हैं कहिंदा पाव असीं मन विच तब्दीली लिया सकते हाँ। ते गुरु रूप प्यारी साध संगत जीओ तब्दीली किवें लियाउणी है गुरु साहिब ने समझाउण लगे कहिंदे अज महीना किहड़ा चढ़िया अज महीना चढ़िया मगर दा। ते गुरु प्यारे विचार करिओ जरा आपां मगर कहिंदे हां पर जदों गुरबाणी नूं पढ़दे हां तो उत्थे की हुंदा है मंकिर कहिंदा आपां मन किर किर दा भाव किसे नूं घेरना घेरना किद्दां हुंदा है। कोई भी इंसान है जदों असीं नूं घेरा पा लैंदे चार चुफेरे उहदी अपनी ताकत खत्म हो जाती है। की करदे हां आपां किसी इंसान नूं आपां की कहिंदे अज इहनूं फलाणे नूं घेरना है आपां अज सलाह कर ली घेरना जो सलाह कर ली घेरना दो चार जने कट्ठे हो गए तो आले दुआले खलो गए जो खलो गए ना तो उन्होंने वे कहना 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 भज हो तो पता की कहना तुम मैं चार चिर घेर लिया मैं भजा किधर तुम पर हो फिर मैं भजा तो ध्यान दो। गुरु साहबन कह लगे मन किर समझाउन लगे आपसे कहते मन किर मां सुहंदियां मां का भाव महीना महीने का भाव समा एवं ना कितने चक्कर च पै जाओ भी एक महीने की गल की महीना 30 दिन है अपने को समा एक सवास है हम आदमी हाँ एकदम ही अगले का पता नहीं आना है कि नहीं आना सो विचार करनी है मां का भाव समा तो समा का भाव मनुखी जीवन सारा मनुखी जीवन एक महीने वर्ग है मां के महीने वर्ग है मगर के महीने वर्ग है ये ध्यान देना। गुरु साहब ने समझाउन लगे कहिंदे मना यह जिहड़ा तैनूं जीवन मिलिया ना एक महीने वर्ग समा मिलिया तैनूं किदां दा समा मिलिया जिदां दा मगर दे महीने विच समा है किवें कहिंदे इस समय दे अंदर मगर दा महीना ठंडा मौसम है हर इंसान रजाई की खोज करता है कि मैनूं निग्घ आवे किसी कपड़े की खोज करता है मैनूं निग्घ आवे क्योंकि जो कपड़ा मिलता है वह उत्ते ओढ़दा है तुहानूं निग्घ आउंदा है तुहानूं नींद आउंदी है ते जिंदगी सुखाली लगती है। ध्यान दिओ इस महीने में अगर रजाई जां कंबल कोल ना होवे ते रात बड़ी औखी लगती है ते जे कोई कपड़ा कोल होवे ते निग्घ आउंदा ते रात जिंदगी बड़ी सौखी लगती है। इदां गुरु साहिब ने समझाउण लगे कहिंदे मना इहड़ा 84 दा गेड़ है ना ਇਹ ਠੰਡਾ, ਇਹ ਚ ਠੰਡ ਹੀ ਠੰਡ ਆ। ਪਰ ਧਿਆਨ ਦੇ ਮਨੁੱਖ ਸਰੀਰ ਦੇ ਅੰਦਰ ਤੂੰ ਨਾਮ ਰੂਪੀ ਕੰਬਲ ਲੈ ਸਕਦਾ, ਨਾਮ ਰੂਪੀ ਰਜਾਈ ਲੈ ਸਕਦਾ। ਜਿੱਦਾਂ ਰਜਾਈ ਕੰਬਲ ਲਿਆ ਨਿੱਘ ਆਉਂਦਾ ਤੇ ਨੀਂਦ ਆਉਂਦੀ ਹੈ, ਇੱਦਾਂ ਨਾਮ ਸਿਮਰਨ ਕੀਤਿਆਂ ਮਨ ਨੂੰ ਨਿੱਘ ਆਉਂਦਾ ਹੈ ਤੇ ਜੰਮਣਾ ਮਰਨਾ ਤੋਂ ਪਰਾਂ ਹੋ ਕੇ, ਵਿਕਾਰਾਂ ਤੋਂ ਪਰਾਂ ਹੋ ਕੇ ਇਸ ਮਨ ਨੂੰ ਸੁੱਖ ਦੀ ਨੀਂਦ ਆਉਂਦੀ ਹੈ। ਤੇ ਕੀ ਸਮਝਾਉਣ ਲੱਗੇ? ਕਹਿਣ ਲੱਗੇ ਮਨਾ ਇੱਦਾਂ ਕਰ, ਮਨ ਕਿਰ ਮਹਾਂ ਸੁਬੰਧੀਆਂ। ਕਹਿੰਦੇ ਜਿਨ੍ਹਾਂ ਨੇ ਆਪਣੀ ਮਨ ਬਿਰਤੀ ਨੂੰ ਗੁਰੂ ਦੇ ਹਵਾਲੇ ਕਰ ਦਿੱਤਾ ਤੇ ਗੁਰੂ ਦੇ ਉਪਦੇਸ਼ ਨੇ ਸਾਡੀ ਬਿਰਤੀ ਨੂੰ ਪਾਲਿਆ, ਘੇਰਾ ਘੇਰਾ ਗੁਰੂ ਦਾ ਉਪਦੇਸ਼ ਪਾਉਂਦਾ। ਤਗੜਾ ਬੰਦਾ ਕਿਸੇ ਨੂੰ ਘੇਰਦਾ? ਅਗਲੀ ਗੱਲ ਦੇਖਿਓ, ਜੇ ਪਤਾ ਲੱਗ ਜਾਵੇ ਵੀ ਇਹ ਬੰਦਾ ਮਾੜੀ ਸੋਚਦਾ, ਚੰਗੀ ਸੋਚ ਵਾਲਾ ਕਿਸੇ ਨੂੰ ਘੇਰਦਾ ਵੀ ਤੂੰ ਇਹ ਕੰਮ ਨਾ ਕਰੀ, ਬਈ ਆਹ ਮਾੜਾ ਕੰਮ ਨਾ ਕਰੀ, ਕਹਿੰਦਾ ਫੜ ਲਓ ਇਹਨੂੰ, ਪਾ ਲਓ ਘੇਰਾ। ਚੰਗੇ ਬੰਦੇ ਨੇ ਕਿਹਾ ਮਾੜੇ ਬੰਦੇ ਨੂੰ ਘੇਰਾ ਪਾ ਲਓ, ਐਵੇਂ ਕੋਈ ਚੰਦ ਚੜੂਗਾ, ਫੜੋ ਇਹਨੂੰ, ਇਹਨੂੰ ਜਾਣ ਨਹੀਂ ਦੇਣਾ। ਤੇ ਧਿਆਨ ਦਿਓ, ਸਾਡੀ ਮਨ ਬਿਰਤੀ ਜਿਹੜੀ ਹੈ ਨਾ ਮਾੜੀ ਸੋਚ ਵਾਲੀ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਉੱਤਮ ਸੋਚ ਵਾਲੇ ਆ, ਤੇ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਜਿਹੜਾ ਨਾ ਇਹ ਸਾਡੀ ਮਨ ਬਿਰਤੀ ਨੂੰ ਘੇਰ ਸਕਦਾ, ਕਿਉਂਕਿ ਚੰਗਾ ਹੀ ਕਿਸੇ ਨੂੰ ਘੇਰ ਸਕਦਾ। ਜਿਹੜਾ ਕਿਸੇ ਨੂੰ ਜਾਣਦਾ ਵੀ ਇਹ ਨੁਕਸਾਨ ਕਰੂਗਾ ਉਹੀ ਕਿਸੇ ਨੂੰ ਘੇਰਦਾ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਤਰਜਾਮੀ ਹੈ, ਅੰਤਰਜਾਮਤਾ ਦੇ ਅਧੀਨ ਹੋ ਕੇ ਗੁਰੂ ਸਾਹਿਬ ਨੂੰ ਉਪਦੇਸ਼ ਦਿੰਦੇ ਸਾਨੂੰ ਘੇਰਦੇ ਆ। ਤੇ ਮਨ ਘਿਰ ਮਹਾਂ ਸੁਬੰਧੀਆਂ, ਗੁਰੂ ਸਾਹਿਬ ਨੇ ਕਹਿੰਦੇ ਇਸ ਸਮੇਂ ਦੇ ਅੰਦਰ ਜਿਹਨਾਂ ਦਾ ਮਨ ਘਿਰ ਗਿਆ ਨਾ, ਜਿਹਨਾਂ ਦੀਆਂ ਵਾਸ਼ਨਾ ਤ੍ਰਿਸ਼ਨਾਵਾਂ ਇਸ ਗੁਰੂ ਦੇ ਸ਼ਬਦ ਦੇ ਜਿਹੜਾ ਘਿਰ ਗਈਆਂ ਨਾ, ਕਹਿੰਦੇ ਉਹ ਇਸ ਸਮੇਂ ਦੇ ਅੰਦਰ ਪਰਮਾਤਮਾ ਨੂੰ ਸੋਹਣੀਆਂ ਲੱਗਦੀਆਂ ਨੇ। ਜਿਹਨਾਂ ਦੀ ਬਿਰਤੀ ਘਿਰੀ ਨਹੀਂ ਅਜੇ, ਉਹਨਾਂ ਦੀ ਉਡਾਰੀ ਹੈ। ਹੁਣ ਵਿਚਾਰ ਕੇ ਦੇਖੋ, ਬੰਦਾ ਘਰੋਂ ਭੱਜਦਾ, ਮੈਂ ਚੋਰੀ ਕਰਨੀ ਹੈ, ਮੈਂ ਫਲਾਣੇ ਨੂੰ ਮਾਰ ਦੇਣਾ, ਮੈਂ ਫਲਾਣਾ ਨੁਕਸਾਨ ਕਰ ਦੇਣਾ, ਘਰੋਂ ਭੱਜਦਾ ਤੇ ਪਿੱਛੇ ਮਾਂ ਬੈਠੀ ਕੀ ਕਹਿੰਦੀ ਹੈ? ਕਹਿੰਦੀ ਨੇ ਟੱਲਣਾ ਨਹੀਂ, ਤੇ ਹੱਥ ਜੋੜਦੀ ਕਿਹਦੇ ਅੱਗੇ? ਉਹਦੇ ਅੱਗੇ ਨਹੀਂ ਜੋੜਦੀ ਹੁਣ, ਕਿਉਂਕਿ ਉੱਥੋਂ ਤਾਕਤ ਖਤਮ ਹੋ ਗਈ। ਕੀ ਕਹਿੰਦੀ ਹੈ? ਕਹਿੰਦੀ ਪੁੱਤਰਾ ਤੇਰੇ ਅੱਗੇ ਤਾਂ ਹੱਥ ਜੋੜ ਲਏ ਮੈਂ ਜਿਹੜੇ ਜੋੜਨੇ, ਤੂੰ ਤੇ ਮੰਨਦਾ ਨਹੀਂ ਮੇਰੀ ਗੱਲ। ਹੁਣ ਮਾਂ ਕਿਸੇ ਚੰਗੇ ਬੰਦੇ ਨੂੰ ਲੱਭਦੀ ਹੈ, ਕਹਿੰਦੀ ਜੀ ਤੁਸੀਂ ਕਿਰਪਾ ਕਰੋ, ਤੁਸੀਂ ਘੇਰ ਲਓ ਇਹਨੂੰ। ਤੇ ਧਿਆਨ ਦਿਓ, ਧਰਤੀ ਪੁਕਾਰ ਕਰਦੀ ਪਰਮਾਤਮਾ ਦੇ ਚਰਨਾਂ ਚ ਕਿ ਮੈਂ ਇਸ ਮਨ ਨੂੰ ਨਹੀਂ ਘੇਰ ਸਕਦੀ, ਪਰਮਾਤਮਾ ਤੂੰ ਹੀ ਕਿਸੇ ਨੂੰ ਭੇਜ ਜਿਹੜਾ ਇਹਨੂੰ ਘੇਰ ਲਵੇ। ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਹਿ ਬਿਠਾਇਆ। ਧਿਆਨ ਦੇਣਾ, ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ? ਕਹਿਣ ਲੱਗੇ ਭਾਈ ਵਿਚਾਰ ਕਰਕੇ ਦੇਖ, ਕੈਸੀ ਵਿਚਾਰ ਕਰਕੇ ਦੇਖ। ਕਹਿੰਦੇ ਇਸ ਧਰਤੀ ਨੇ ਪੁਕਾਰ ਕੀਤੀ, ਕਹਿੰਦੇ ਹੇ ਪਰਮਾਤਮਾ ਇਸ ਮਨ ਨੂੰ ਮੈਂ ਘੇਰਨ ਜੋਗੀ ਨਹੀਂ। ਜਿਹੜੀ ਮਾਂ ਹੈ ਨਾ, ਮਾਇਆ ਮਨ ਦੀ ਮਾਂ ਆ। ਕਹਿੰਦੇ ਮਾਂ ਨੇ ਪੁਕਾਰ ਕੀਤੀ, ਕਹਿੰਦੀ ਪਰਮਾਤਮਾ ਇਸ ਮਨ ਨੂੰ ਮੈਂ ਨਹੀਂ ਘੇਰ ਸਕਦੀ, ਮੇਰੇ ਤਾਂ ਇਹ ਹੁਣ ਆਪੇ ਤੋਂ ਬਾਹਰ ਹੋ ਗਿਆ ਹੈ, ਹੁਣ ਤੂੰ ਹੀ ਕਿਰਪਾ ਕਰਕੇ ਇਸ ਨੂੰ ਭੇਜ ਜਿਹੜਾ ਘੇਰ ਲਵੇ ਇਹਨੂੰ। ਕਹਿੰਦਾ ਪਾਓ ਤੂੰ ਹੀ ਕਿਰਪਾ ਕਰਕੇ ਰੂਪ ਧਾਰਨ ਕਰ ਤੇ ਉਪਦੇਸ਼ੀ ਬਣ ਦੇ ਘੇਰ ਇਹਨੂੰ। ਕਹਿੰਦੇ ਫਿਰ ਉਸ ਅਕਾਲ ਪੁਰਖ ਨੇ ਰੂਪ ਚੇਂਜ ਕੀਤਾ ਤੇ ਗੁਰੂ ਦਾ ਰੂਪ ਧਾਰਨ ਕਰਕੇ ਉਪਦੇਸ਼ੀ ਬਣ ਕੇ ਮਨ ਬਿਰਤੀ ਨੂੰ ਘੇਰਿਆ। ਘੇਰਾ ਕੈਸਾ ਪਾਇਆ? ਰੋਕ ਲਿਆ, ਤਾਕਤ। ਇਹਦਾ ਮਤਲਬ ਜਦੋਂ ਸਾਡੀ ਮਨ ਬਿਰਤੀ ਗੁਰੂ ਦੇ ਅਧੀਨ ਆ ਜਾਂਦੀ ਨਾ, ਤੇ ਫਿਰ ਮਨ ਬਿਰਤੀ ਘਿਰ ਜਾਂਦੀ ਹੈ। ਜਿੰਨਾ ਚਿਰ ਅਸੀਂ ਗੁਰੂ ਦੇ ਲਾਗੇ ਨੇ ਸਾਡਾ ਮਨ ਬਿਰਤੀ ਘਿਰ ਨਹੀਂ ਸਕਦੀ, ਕੋਈ ਤਾਕਤ ਨਹੀਂ ਘਿਰਨ ਵਾਲੀ। ਸਿਰਫ ਮਨ ਬਿਰਤੀ ਨੂੰ ਘਿਰਨ ਵਾਲੀ ਤਾਕਤ ਗੁਰੂ ਦੇ ਸ਼ਬਦ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ। ਤੇ ਕਹਿਣ ਲੱਗੇ ਮੰਗ ਕਿਰ ਮਹਾਂ ਸੁਬੰਧੀਆਂ, ਹਰ ਪਿਰ ਸੰਗ ਬੈਠੜੀਆਂ। ਹੁਣ ਧਿਆਨ ਦਿਓ, ਹੁਣ ਕਿਸੇ ਬੰਦੇ ਨੂੰ ਘੇਰ ਲਿਆ, ਜਦੋਂ ਘੇਰਿਆ ਤੇ ਘੇਰ ਕੇ ਉਹਨਾਂ ਨੇ ਦੂਜਾ ਜਣਾ ਨੇ ਫੜ ਲਿਆ, ਫੜ ਕੇ ਉਹਨੂੰ ਫਿਰ ਸਮਝਾਉਣ ਲੱਗੇ। ਜਦੋਂ ਸਮਝਾਉਣ ਲੱਗੇ, ਇੱਕ ਬੜੀ ਸੋਚਣ ਦੀ ਵਾਲੀ ਗੱਲ ਹੈ, ਜਿਹਨੂੰ ਘੇਰੀਏ ਹੁਣ ਜਾਊਗਾ ਕਿੱਧਰ? ਉਹਨਾਂ ਦੇ ਲਾਗੇ ਪੈ ਗਿਆ, ਹੁਣ ਉਹਨਾਂ ਦੀ ਗੱਲ ਸੁਣਨ ਲੱਗ ਪਿਆ ਕਿਉਂਕਿ ਘੇਰੇ 'ਚ ਆ ਗਿਆ। ਦੱਸੋ, ਕਹਿੰਦਾ ਭਾਈ ਸਾਹਿਬ ਕੀ ਗੱਲ ਹੋ ਗਈ? ਉਹਨਾਂ ਘੇਰ ਲਿਆ, ਉਹਦੇ ਲਾਗੇ ਬਹਿ ਗਿਆ। ਇੱਦਾਂ ਗੁਰੂ ਜੀ ਕਹਿੰਦੇ ਜਿਹੜਾ ਮਨ ਹੈ ਨਾ, ਇਹ ਬਿਰਤੀ ਜਿਹੜੀ ਇਹ ਔਰਤ ਹੈ, ਆਤਮਾ ਸਾਡੀ ਔਰਤ ਹੈ। ਕਹਿੰਦੇ ਇਸ ਮਨ ਬਿਰਤੀ ਦੀ ਮਾਲਕਣ ਨੂੰ ਜਦੋਂ ਗੁਰੂ ਦੇ ਉਪਦੇਸ਼ ਨੇ ਘੇਰਿਆ ਨਾ, ਤੇ ਘੇਰਨ ਤੋਂ ਬਾਅਦ ਵਿੱਚ ਕੀ ਹੋਇਆ? ਕਹਿੰਦੇ ਸੋਹਣੀ ਲੱਗਣ ਲੱਗ ਪਈ। ਇਹ ਫਿਰ ਕਹਿੰਦੇ ਹਰ ਪਿਰ ਸੰਗ ਬੈਠ ਰਹੀ ਆ। ਕਹਿੰਦੇ ਫਿਰ ਆਤਮਕ ਬਿਰਤੀ ਉਸ ਅਕਾਲਪੁਰਖ ਪਰਮਾਤਮਾ ਦੇ ਲਾਗੇ ਬਹਿ ਗਈ। ਹੁਣ ਬੈਠਣੀਆਂ ਦਾ ਮਤਲਬ ਕੀ ਹੈ ਵਿਚਾਰ ਕਰਨਾ ਜ਼ਰਾ। ਆਪਾਂ ਬੈਠਣੀਆਂ ਅੱਖਰ ਪੜ੍ਹ ਲਿਆ, ਬੈਠਣਾ ਦਾ ਮਤਲਬ ਕੀ ਹੈ? ਗੁਰੂ ਪਿਆਰਿਓ, ਕੋਈ ਵੀ ਇਨਸਾਨ ਜਾਂ ਕੋਈ ਕੁੜੀ ਜਾਂ ਕੋਈ ਔਰਤ ਤੁਰੀ ਫਿਰਦੀ ਹੈ, ਉਹਦਾ ਖਸਮ ਉਹਨੂੰ ਕੋਈ ਗੱਲ ਸੁਣਾਉਣੀ ਚਾਹੁੰਦਾ, ਕਹਿੰਦਾ ਬਹਿ ਜਾ ਮੇਰੀ ਗੱਲ ਤੇ ਸੁਣ, ਉਹ ਬਹਿੰਦੀ ਨਹੀਂ ਹੈ। ਮੈਂ ਆਹ ਕੰਮ ਕਰ ਲਵਾਂ, ਮੈਂ ਆਪ ਕੰਮ ਕਰ ਲਵਾਂ, ਮੈਂ ਆਹ ਕੰਮ ਕਰ ਲਵਾਂ, ਬਹਿੰਦੀ ਨਹੀਂ। ਜਦੋਂ ਬਹਿੰਦੀ ਨਹੀਂ, ਉਹ ਬਾਰ ਬਾਰ ਕਹਿੰਦਾ ਮੇਰੇ ਲਾਗੇ ਤੇ ਬਹਿ, ਮੈਂ ਤੈਨੂੰ ਗੱਲ ਸੁਣਾਵਾਂ। ਹੁਣ ਲਾਗੇ ਬਵੇ ਤੇ ਬਵੇ ਕਿੱਦਾਂ, ਜੇ ਘਰ ਦੇ ਧੰਦੇ ਛੱਡੇ ਤੇ ਬਵੇ, ਠੀਕ ਹੈ। ਹੁਣ ਘਰ ਦੇ ਧੰਦੇ ਛੱਡਦੀ ਨਹੀਂ ਹੈ, ਇਸ ਕਰਕੇ ਖਸਮ ਦੇ ਲਾਗੇ ਬੈਠਾ ਜਾਂਦਾ ਨਹੀਂ ਹੈ। ਗੁਰੂ ਪਿਆਰੋ, ਜਿੰਨਾ ਚਿਰ ਸਾਡੀ ਮਨ ਬਿੱਤੀ ਸੰਸਾਰ ਦੇ ਧੰਦਿਆਂ ਨੂੰ ਛੱਡਦੀ ਨਹੀਂ ਹੈ, ਅੰਦਰੋਂ ਤਿਆਗਦੀ ਨਹੀਂ, ਉਨਾ ਚਿਰ ਗੁਰੂ ਚਰਨਾਂ 'ਚ ਬੈਠਿਆ ਨਹੀਂ ਜਾਂਦਾ। ਬਾਣੀ 'ਚ ਬੜਾ ਕੁਝ ਲਿਖਿਆ। ਇੱਕ ਜਗ੍ਹਾ 'ਤੇ ਗੁਰੂ ਸਾਹਿਬਾਂ ਲਿਖੇ, ਕਹਿੰਦੇ ਸੂਰ ਕੇ ਸਨਮੁਖ ਰੰਤੇ ਡਰਪੇ ਸਤੀ ਕੇ ਸਾਚੇ ਭਾਂਡੇ। ਕੀ ਕਹਿਣ ਲੱਗੇ? ਸੂਰ ਕੇ ਸਨਮੁਖ ਰੰਤੇ ਡਰਪੇ। ਸੂਰ ਦਾ ਭਾਵ ਸੂਰਮਾ। ਕਹਿੰਦੇ ਕਾਹਦਾ ਸੂਰਮਾ? ਸਨਮੁਖ ਦਾ ਭਾਵ ਸਾਹਮਣੇ, ਰੰਤੇ ਭਾਵ ਲੜਾਈ ਦਾ ਮੈਦਾਨ, ਡਰਪੇ ਦਾ ਭਾਵ ਡਰਦਾ। ਕਹਿੰਦਾ ਸਾਹਮਣੇ ਲੜਾਈ ਦਾ ਮੈਦਾਨ ਵੇਖ ਕੇ ਨਾ ਤੇ ਡਰ ਗਿਆ। ਕਹਿੰਦਾ ਕਾਹਦਾ ਸੂਰਮਾ? ਇਹ ਸੂਰਮਾ ਨਹੀਂ ਹੋ ਸਕਦਾ। ਕਹਿੰਦੇ ਕਿਉਂ? ਕਹਿੰਦੇ ਇਹਦੀ ਸੂਰਮਤਾ ਹੀ ਤੇ ਲੜਾਈ ਦੇ ਮੈਦਾਨ ਵਿੱਚ ਤੇ ਡਰ ਗਿਆ। ਕਹਿੰਦਾ ਉਹ ਸਾਹਮਣੇ ਲੜਾਈ ਲੱਗੀ, ਲੜਨ ਡਿਆ, ਮੈਂ ਨਹੀਂ ਜਾਣਾ। ਤੇ ਗੁਰੂ ਸਾਹਿਬਾਂ ਨੇ ਕਹਿੰਦੇ, ਕਹਿੰਦੇ ਵੀ ਸੂਰਮਾ ਨਹੀਂ ਹੋ ਸਕਦਾ। ਸਤੀ ਕੇ ਸਾਚੇ ਭਾਂਡੇ। ਡੇਢ ਕੁ ਸੌ ਸਾਲ ਪਹਿਲਾਂ ਨਾ ਕੀ ਹੁੰਦਾ ਸੀ ਕਿ ਆਪ ਜੀ ਨੇ ਵੇਖਿਆ ਹੋਣਾ ਕਿ ਜਦੋਂ ਕੋਈ ਆਦਮੀ ਮਰਦਾ ਸੀ ਨਾ, ਉਹਦੇ ਨਾਲ ਔਰਤ ਨੂੰ ਸੜਨਾ ਪੈਂਦਾ ਸੀ। ਜਦੋਂ ਔਰਤ ਨੂੰ ਸੜਨਾ ਪੈਂਦਾ ਸੀ ਤੇ ਸਾਰੇ ਜਣੇ ਕੀ ਕਹਿੰਦੇ ਸੀ? ਕਹਿੰਦੇ ਨੇ ਅੱਜ ਸਤੀ ਹੋਣਾ। ਪੁੱਛਿਆ ਕੀ ਹੋਣਾ? ਕਹਿੰਦੇ ਨੇ ਸਤੀ ਹੋਣਾ। ਕਿਸੇ ਨੇ ਪੁੱਛਿਆ ਜੀ ਕੀ ਮਤਲਬ ਹੈ? ਕਹਿੰਦੇ ਦਾ ਘਰ ਵਾਲਾ ਮਰ ਗਿਆ, ਇਹਨੂੰ ਨਾਲ ਸੜਨਾ ਪੈਣਾ, ਇਹਨੇ ਸਤੀ ਹੋਣਾ, ਇਹਨੂੰ ਸੜਨਾ ਪੈਣਾ। ਤੇ ਗੁਰੂ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਭਾਈ ਗੱਲ ਸੁਣੋ, ਸਰੀਰ ਤੋਂ ਸੜਨ ਵਾਲੀ ਤਾਂ ਪਰੰਪਰਾ ਖਤਮ ਹੋ ਗਈ। ਸਰੀਰ ਤੋਂ ਸੜਨ ਵਾਲੀ ਪਰੰਪਰਾ ਖਤਮ ਹੋ ਗਈ। ਕਿਉਂ ਖਤਮ ਹੋ ਗਈ? ਕਿਉਂਕਿ ਸਰੀਰ ਤੋਂ ਮਰ ਕੇ ਸਤੀ ਨਹੀਂ ਹੋ ਜਾਈਦਾ, ਇਹ ਤਾਂ ਪਰੰਪਰਾ ਖਤਮ ਕੀਤੀ ਹੈ। ਠੀਕ ਹੈ ਬਈ? ਗੁਰੂ ਸਾਹਿਬ ਸਮਝਾਉਣ ਲੱਗੇ ਇਸ ਸੰਸਾਰ ਨੂੰ, ਜੱਗ ਨੂੰ। ਕਹਿੰਦੇ ਉਹ ਜੱਗ ਵਾਲੇ ਉਹ ਕਿਉਂ ਵਹਿਮਾਂ 'ਚ ਪਏ ਫਿਰਦੇ ਹੋ? ਕਹਿੰਦਾ ਕਿਉਂ? ਕਹਿੰਦੇ ਸਰੀਰ ਨਾਲ ਸਰੀਰ ਸੜ ਕੇ ਸਤੀ ਨਹੀਂ ਹੋ ਸਕਦਾ। ਸਰੀਰ ਤੇ ਸੜ ਗਿਆ ਤੇ ਜਿਹਨੇ ਸਤੀ ਹੋਣਾ ਸੀ ਉਹ ਉਦਾਰੀ ਮਾਰ ਗਈ, ਵਿੱਚੋਂ ਆਤਮਾ ਨਿਕਲ ਗਈ। ਛੱਡ ਦਿਓ, ਇਹ ਪਰੰਪਰਾ ਬਦਲ ਦਿਓ, ਤਬਦੀਲ ਕਰ ਦਿਓ। ਤਬਦੀਲ ਕਰ ਦਿੱਤੀ, ਬਦਲ ਦਿੱਤੀ ਗਈ। ਹੁਣ ਧਿਆਨ ਦੇਣਾ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ। ਕਹਿਣ ਲੱਗੇ ਸਤੀ ਕੇ ਸਾਚੇ ਭਾਂਡੇ। ਹੁਣ ਸਤੀ ਕੌਣ ਆ? ਉਹ ਜਿਸ ਔਰਤ ਨੇ ਪਤੀ ਦੇ ਨਾਲ ਛੜਨਾ ਸੀ ਸਤੀ ਹੈ। ਤੇ ਹੋਇਆ ਕਿ ਪਤੀ ਨੂੰ ਨਵਾ ਧੁਆ ਕੇ ਫੱਟੇ ਤੇ ਲੰਮੇ ਪਾਤਾ। ਜਦੋਂ ਫੱਟੇ ਤੇ ਲੰਮੇ ਪਾਤਾ ਤੇ ਤੁਰਨ ਲੱਗੇ ਲੈ ਕੇ ਨਾ, ਤੇ ਜਿਹੜੀ ਔਰਤ ਸੀ ਨਾ ਉਹ ਭਾਂਡੇ ਸਾਂਭਣ ਲੱਗ ਪਈ, ਭਾਂਡੇ ਸਾਂਭਣ ਲੱਗ ਪਈ। ਕਹਿੰਦੇ ਜੂਠੇ ਭਾਂਡੇ ਪਏ ਨੇ, ਮੈਂ ਇੱਧਰ ਰੱਖਦੇ ਹਾਂ, ਆਓ ਪਿਆ, ਮੈਂ ਇੱਧਰ ਕਰਦੇ, ਮੈਂ ਆਹ ਕਰਦੇ, ਮੈਂ ਉਹ ਕਰਦੇ, ਕਰਨ ਲੱਗ ਪਈ। ਜਦੋਂ ਕਰਨ ਲੱਗ ਪਈ ਨਾ, ਤੇ ਪਤਾ ਕੀ ਹੋਇਆ? ਦੋ ਚਾਰ ਬੀਬੀਆਂ ਬੰਦੇ ਖੜੇ ਸੀ ਤੇ ਉਹ ਪਤਾ ਕੀ ਕਹਿੰਦੇ? ਕਹਿੰਦੇ ਭੈਣ ਕੀ ਕਰਨ ਰਹੀ ਹੈ ਤੂੰ? ਤੇ ਅੱਗੋਂ ਕਹਿੰਦੀ ਮੈਂ ਭਾਂਡੇ ਦੇ ਸਾਂਭਦਿਆਂ, ਹੈਂ ਆ ਜੂਠੇ ਭਾਂਡੇ ਰੋਲਣ ਡਏ ਨੇ ਮੇਰੇ ਮਗਰੋਂ, ਐਵੇਂ ਖਰਾਬ ਹੋ ਜਾਣਗੇ। ਇੱਕ ਜਣਾ ਪਿੱਛੋਂ ਬੋਲਦਾ, ਕਹਿੰਦਾ ਭੈਣ ਤੂੰ ਸਤੀ ਹੋਣਾ, ਤੂੰ ਆਪਣੇ ਪਤੀ ਦੇ ਨਾਲ ਸੜਨਾ ਆ, ਤੈਨੂੰ ਭਾਂਡੇ ਸਾਂਭਣ ਦੀ ਲੋੜ ਨਹੀਂ। ਤੇਰੀ ਵੱਲੋਂ ਹੁਣ ਵੀ ਖਿਲਰੇ ਰਹਿਣ, ਤੇਰੀ ਵੱਲੋਂ ਬਾਅਦ ਚ ਵੀ ਖਿਲਰਿਆ, ਤੇਰਾ ਭਾਂਡਾ ਦਾ ਕੋਈ ਲਿੰਕ ਨਹੀਂ ਹੈ, ਨਾਤਾ ਨਹੀਂ ਹੈ, ਤੂੰ ਸਤੀ ਹੋਣਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣ ਲੱਗੇ, ਕਹਿੰਦੇ ਮਨਾ, ਜਿਵੇਂ ਉਹ ਪਤੀ ਦੇ ਨਾਲ ਛੱਡਣਾ ਸੀ ਉਸ ਔਰਤ ਨੇ, ਉਹਨੂੰ ਭਾਂਡੇ ਸਾਂਭਣ ਦੀ ਲੋੜ ਨਹੀਂ। ਕਹਿੰਦੇ ਮਨਾ, ਤੈਨੂੰ ਇਸ ਜਨਮ ਦੇ ਵਿੱਚ ਪਰਮਾਤਮਾ ਨਾਲ ਲੀਨ ਹੋਣ ਦਾ ਸਮਾਂ ਮਿਲਿਆ ਹੈ, ਤੈਨੂੰ ਸੰਸਾਰ ਸਾਂਭਣ ਦੀ ਲੋੜ ਨਹੀਂ। ਇਹਦੇ ਮਗਰ ਨਾ ਭੱਜੀ, ਫਿਰ ਸੰਸਾਰ ਦੀ ਕੋਈ ਚੀਜ਼ ਤੇਰੇ ਕੰਮ ਨਹੀਂ ਆਉਣੀ, ਕਿਉਂਕਿ ਜਦੋਂ ਤੂੰ ਸੜੀ ਜਾਣਾ ਤੇਰੇ ਕਿਸ ਕੰਮ ਆਉਣੀ। ਤਾਂ ਗੁਰੂ ਸਾਹਿਬਨ ਕਹਿਣ ਲੱਗੇ, ਹਰ ਪਿਰ ਸੰਗ ਬੈਠੜੀਆਂ। ਕਹਿੰਦੇ ਇਹੋ ਜਿਹੀ ਬਿਰਤੀ ਵਾਲੀਆਂ ਜਿਹੜੀਆਂ ਆਤਮਾ ਨੇ, ਜਿਹੜੀਆਂ ਔਰਤਾਂ ਨੇ, ਉਹ ਪਰਮਾਤਮਾ ਦੇ ਲਾਗੇ ਬਹਿ ਜਾਂਦੀਆਂ ਨੇ। ਬਹਿਣ ਦਾ ਮਤਲਬ ਕੀ ਹੁੰਦਾ ਹੈ? ਸਾਡੀ ਮਨ ਬਿਰਤੀ ਦੀ ਦੌੜ ਆ, ਸਾਡੀ ਮਨ ਬਿਰਤੀ ਦੀ ਦੌੜ ਆ, ਸਰੀਰ ਦੀ ਦੌੜ ਘੱਟ ਆ, ਸਰੀਰ ਦੀ ਦੌੜ ਘੱਟ ਆ। ਸਰੀਰ ਘੜੀ ਪਲ ਸੌ ਜਾਂਦਾ, ਘੜੀ ਪਲ ਬਹਿ ਜਾਂਦਾ, ਚੌਂਗੜਾ ਮਾਰ ਕੇ ਕੋਈ ਬਹਿ ਜਾਂਦਾ, ਕੋਈ ਰਾਤ ਨੂੰ ਸੌਣ ਲੱਗਦਾ, ਲੰਮੇ ਪੈ ਜਾਂਦਾ। ਪਰ ਗੁਰੂ ਕਹਿ ਰਹੇ ਹੋ ਮਨ ਬਿਰਤੀ ਨਹੀਂ ਟਿਕਦੀ। ਕਈ ਸੱਜਣ ਐਸੇ ਵੇਖਣ ਨੂੰ ਮਿਲੇ, ਕਿਸੇ ਦੇ ਲਾਗੇ ਬੈਠੇ ਆ ਤੇ ਅਮਰੀਕਾ ਦੀ ਗੱਲ ਸੁਣ ਲਈ, ਕਿਤੇ ਅਮਰੀਕਾ ਦੀ ਗੱਲ ਸੁਣ ਲਈ ਤੇ ਕਿਸੇ ਸੱਜਣ ਨੂੰ ਸੁਣਾਉਣ ਡੇ, ਕਹਿੰਦਾ ਅਮਰੀਕਾ ਚ ਬੜਾ ਆਨੰਦ ਸੀ, ਬੜੇ ਪੈਸੇ। ਉਹ ਉਹਨੂੰ ਪੁੱਛਦਾ, ਭਾਈ ਸਾਹਿਬ ਤੁਸੀਂ ਕਿੱਥੋਂ ਗਏ ਹੋ? ਕਹਿੰਦਾ ਨਹੀਂ, ਮੈਂ ਤੇ ਕਦੀ ਨਹੀਂ ਗਿਆ, ਉਹ ਫਲਾਣਾ ਸੌਂ ਮੈਨੂੰ ਬੈਠਾ ਸੀ ਤੇ ਉਹ ਮੈਨੂੰ ਦੱਸਦਾ ਸੀ ਤੇ ਉਦੋਂ ਦੀ ਮੇਰੀ ਵੀ ਬਿਰਤੀ ਡਰੀਆਂ ਮਾਰਦੀ ਫਿਰਦੀ ਕਿਤੇ ਅਮਰੀਕਾ ਚਲ ਜਾਈਏ। ਇਹਦਾ ਮਤਲਬ ਤੰਗ ਕਰਕੇ ਗਿਆ ਨਹੀਂ ਪਰ ਮਨ ਕਰਕੇ ਖਲੋਤਾ ਨਹੀਂ, ਡਰੀ ਮਾਰਦਾ ਫਿਰਦਾ। ਉਹਨੂੰ ਗੁਰੂ ਸਾਹਿਬਾਂ ਨੇ ਕਹਿੰਦੇ ਨੇ ਹਰ ਪਿਰ ਸੰਗ ਬੈਠੜੀਆਂ, ਕਹਿੰਦੇ ਜਿਨ੍ਹਾਂ ਦੀ ਮਨ ਬਿਰਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਘੇਰੇ ਚ ਆ ਜਾਂਦੀ ਹੈ, ਸ਼ਬਦ ਦੇ ਲਾਗੇ ਆ ਜਾਂਦੀ, ਜਿਹਨਾਂ ਨੂੰ ਗੁਰਬਾਣੀ ਦੀ ਸਮਝ ਲੱਗ ਜਾਂਦੀ ਆ, ਕਹਿੰਦੇ ਉਹਨਾਂ ਦੀ ਮਨ ਬਿਰਤੀ ਫਿਰ ਪਰਮਾਤਮਾ ਦੇ ਚਰਨਾਂ ਲੱਗੇ ਬਹਿ ਜਾਂਦੀ ਹੈ, ਲਾਗੇ ਬਹਿ ਜਾਂਦੀ ਹੈ, ਟਿਕ ਜਾਂਦੀ ਹੈ, ਉਹਨਾਂ ਨੂੰ ਗੁਰਬਾਣੀ ਸਮਝ ਲੱਗਣ ਲੱਗ ਪੈਂਦੀ ਹੈ। ਫਿਰ ਗੁਰੂ ਸਾਹਿਬ ਕਹਿੰਦੇ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲਣੀਆਂ, ਧਿਆਨ ਦਿਓ ਤਿੰਨ ਕੀ ਸੋਭਾ ਕਿਆ ਗਣੀ। ਕਹਿੰਦੇ ਭਾਈ ਗੱਲ ਸੁਣੋ, ਉਹਨਾਂ ਦੀ ਵਡਿਆਈ ਕੀ ਗਿਣਤੀ ਕਰੀਏ, ਕੀ ਦੱਸੀਏ, ਕੀ ਬਿਆਨ ਕਰੀਏ, ਵੀ ਇਹਨਾਂ ਦੀ ਵਡਿਆਈ ਬਹੁਤ ਜ਼ਿਆਦਾ ਹੈ। ਕਹਿੰਦਾ ਭਾਵ ਕਿ ਰੱਬ ਦੇ ਪਿਆਰਿਆਂ ਦੀ ਕੋਈ ਗਿਣਤੀ ਨਹੀਂ ਹੈ, ਕੋਈ ਵਡਿਆਈ ਕਰਨੀ ਸੌਖੀ ਨਹੀਂ ਹੈ, ਕੋਈ ਵਡਿਆਈ ਨਹੀਂ ਹੈਗੀ ਉਹਨਾਂ ਦੀ, ਕਿਉਂਕਿ ਉਹਨਾਂ ਲਈ ਲਫ਼ਜ਼ ਹੀ ਛੋਟਾ ਪੈ ਜਾਂਦਾ ਜੇ ਆਪਾਂ ਕਿਤੇ ਵਡਿਆਉਣ ਲੱਗ ਪਈਏ ਨਾ, ਵੀ ਫਲਾਣਾ ਸੌ ਰੱਬ ਦਾ ਪਿਆਰਾ, ਰੱਬ 'ਚ ਲੀਨ ਆ, ਉਹਨੂੰ ਗਿਆਨ ਆ, ਅੱਖਰ ਲਾ ਤੱਕ ਨਾ ਬੜਾ ਗਿਆਨ ਹੈ, ਬੜਾ ਅੱਖਰ ਲਾ ਤੱਕ ਨਾ ਬੜਾ ਗਿਆਨ ਹੈ। ਗੁਰੂ ਪਿਆਰਿਓ, ਕਿਸੇ ਨੇ ਲਾਗੇ ਬਹਿ ਕੇ ਪੁੱਛਿਆ, ਕਹਿੰਦਾ ਤੂੰ ਕਿਹਾ ਬੜਾ ਗਿਆਨ ਹੈ, ਕਹਿੰਦਾ ਹਾਂਜੀ, ਕਹਿੰਦਾ ਕਿੰਨਾ ਕੁ ਆ, ਕਿੰਨਾ ਕੁ ਆ, ਕਹਿੰਦਾ ਉਹ ਬੜਾ ਆਖਿਆ ਨਾ, ਕਹਿੰਦਾ ਕਿੰਨਾ ਕੁ, ਕਹਿੰਦਾ ਪਤਾ ਨਹੀਂ ਕਿੰਨਾ ਕੁ, ਮਤਲਬ ਗਿਣਤੀ ਨਹੀਂ ਹੈ ਵਡਿਆਈ ਦੀ। ਸੋ ਧਿਆਨ ਦੇਣਾ, ਗੁਰੂ ਸਾਹਿਬ ਮਨ ਕਹਿਣ ਲੱਗੇ ਸਾਹਿਬ ਮਿਲਣੀਆਂ, ਹੁਣ ਧਿਆਨ ਦੇਣ ਵਾਲੀ ਗੱਲ ਜੇ ਗੁਰੂ ਪਿਆਰਿਓ, ਕਿਸੇ ਚੀਜ਼ ਦਾ ਮਿਲਾਪ ਲਾਗੇ ਬੈਠਿਆਂ ਤੇ ਕਿਸੇ ਦਾ ਮਿਲਾਪ ਹੋ ਸਕਦਾ, ਕੋਈ ਕਿਤੇ ਫਿਰਨ ਰਿਹਾ, ਕੋਈ ਕਿਤੇ ਫਿਰਨ ਰਿਹਾ, ਕਦੀ ਮਿਲਾਪ ਹੋ ਸਕਦਾ, ਕਦੀ ਮਿਲਾਪ ਨਹੀਂ ਹੋ ਸਕਦਾ। ਸੋ ਗੁਰੂ ਸਾਹਿਬਾਨ ਕਹਿੰਦੇ ਨੇ ਜਿਨ੍ਹਾਂ ਦੀ ਮਨ ਬਿਰਤੀ ਗੁਰੂ ਚਰਨਾਂ 'ਚ ਬਹਿੰਦੀ ਹੈ, ਉਹਨਾਂ ਦਾ ਤਾਂ ਸ਼ਬਦ ਨਾਲ ਮਿਲਾਪ ਹੋ ਸਕਦਾ, ਅਤੇ ਜਿਨ੍ਹਾਂ ਦੀ ਮਨ ਬਿਰਤੀ ਗੁਰੂ ਚਰਨਾਂ 'ਚ ਬਹਿੰਦੀ ਹੀ ਨਹੀਂ, ਉਹਨਾਂ ਦੀ ਸੁੱਤ ਸ਼ਬਦ ਦਾ ਕਦੀ ਜ਼ਿੰਦਗੀ 'ਚ ਮਿਲਾਪ ਨਹੀਂ ਹੋ ਸਕਦਾ। ਭੱਜ ਲਓ ਜਿੰਨਾ ਭੱਜਣਾ, ਜਿੰਨੀ ਮਰਜ਼ੀ ਨੱਠ ਕਰ ਲਿਓ, ਇਨਸਾਨ ਇਹੀ ਕਰਦਾ। ਇਹ ਅਕਾਲਪੁਰਖ ਕਿਰਪਾ ਕਰੋ ਕਿ ਸਾਡੀ ਸੁੱਤ ਸ਼ਬਦ ਦਾ ਮਿਲਾਪ ਹੋ ਜਾਵੇ, ਅਤੇ ਗੁਰੂ ਸਾਹਿਬ ਨੇ ਕਹਿੰਦੇ ਭਾਈ ਲਾਗੇ ਬੈਠੇਗਾ ਤਾਂ ਮਿਲਾਪ ਹੋ ਜਾਊ, ਜੋ ਲਾਗੇ ਨਹੀਂ ਬਹਿੰਦਾ। ਇਹਦਾ ਮਤਲਬ ਗੁਰਬਾਣੀ ਪੜ੍ਹਦਾ ਹੈ ਤੂੰ, ਗੁਰਬਾਣੀ ਪੜ੍ਹਦਾ ਹੈ ਤੂੰ, ਪਰ ਵਿਚਾਰ ਕਰਕੇ ਦੇਖ, ਪੜ੍ਹਦੇ ਗੁਰਬਾਣੀ ਰਿਹਾ ਹੁੰਦਾ, ਅਤੇ ਬਿਰਤੀ ਤੇਰੀ ਕਿਤੇ ਨਹੀਂ ਕਿਤੇ ਫਿਰਨ ਦੀ ਹੁੰਦੀ, ਕਦੀ ਕਿਤੇ ਡਾਰੀ, ਕਦੀ ਕਿਤੇ ਡਾਰੀ। ਫਿਰ ਗੁਰੂ ਸਾਹਿਬ ਕਹਿੰਦੇ ਨੇ, ਕਹਿੰਦੇ ਜਿਹੜੀਆਂ ਸਾਹਿਬ ਦੇ ਨਾਲ ਮਿਲੀਆਂ ਨੇ, ਜਿਹਨਾਂ ਦਾ ਨਾਤਾ ਜੁੜ ਗਿਆ ਉਸ ਅਕਾਲ ਪੁਰਖ ਦੇ ਨਾਲ, ਜਿਹਨਾਂ ਨੂੰ ਗੁਰਬਾਣੀ ਦੀ ਸਮਝ ਲੱਗਦੀ, ਨਾਤਾ ਉਹਨਾਂ ਦਾ ਜੁੜਦਾ, ਜਿਹਨਾਂ ਨੂੰ ਗੁਰਬਾਣੀ ਦੀ ਸੋਝੀ ਨਹੀਂ ਨਾ ਆਈ, ਉਹਨਾਂ ਦਾ ਪਰਮਾਤਮਾ ਨਾਲ ਨਾਤਾ ਨਹੀਂ ਜੁੜਦਾ। ਵਿਚਾਰ ਕਰਨਾ, ਇਨਸਾਨ ਗੁਰਬਾਣੀ ਪੜ੍ਹਦਾ, ਸਵੇਰੇ ਉੱਠਦਾ, ਨਿਤਨੇਮ ਕਰਦਾ, ਪੰਜਾਂ ਬਾਣੀਆਂ ਦਾ ਪਾਠ ਕਰਦਾ, ਪਰ ਮਨ ਬਿਰਤੀ ਜਿਹੜੀ ਹੈ ਉਹਦੇ ਵਿੱਚ ਕੀ ਟਿਕਿਆ ਹੁੰਦਾ? ਕਹਿੰਦਾ ਹੇ ਅਕਾਲਪੁਰਖ ਪਰਮਾਤਮਾ, ਕਰੋ ਕਿਰਪਾ, ਮੈਂ ਆਪ ਜੀ ਦੇ ਚਰਨਾਂ ਦੇ ਅੰਦਰ ਨਿਤਨੇਮ ਕੀਤਾ, ਪੰਜਾਂ ਬਾਣੀਆਂ ਦਾ ਪਾਠ ਕੀਤਾ, ਮੇਰਾ ਫਲਾਣਾ ਕੰਮ ਬੜੇ ਚਿਰ ਦਾ ਫਸਿਆ, ਕਰ ਦਿਓ ਜੇ ਮੈਨੂੰ ਫਲਾਣੀ ਚੀਜ਼ ਨਹੀਂ ਮਿਲੀ ਬੜੇ ਚਿਰ ਦੀ, ਕਿਰਪਾ ਕਰ ਦਿਓ, ਦੁੱਖ ਬੜੇ ਨੇ, ਸੁੱਖ ਕਦੋਂ ਦਿਓਗੇ? ਤੇ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਜਿਹਨਾਂ ਨੇ ਬਾਣੀ ਪੜ੍ਹੀ ਹੈ ਤੇ ਗੁਰਬਾਣੀ ਦੀ ਵਿਚਾਰ ਕੀਤੀ, ਉਹਨਾਂ ਦੀ ਬਿਰਤੀ ਦੇਖੋ ਕਿੱਦਾਂ ਦੀ ਹੈ। ਕਹਿੰਦੇ ਕਿੱਦਾਂ ਦੀ ਹੈ? ਕਹਿੰਦੇ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਔਰ ਮਾਣ ਅਪਮਾਨਾ। ਕਹਿੰਦੇ ਜਿਹਨਾਂ ਨੇ ਗੁਰਬਾਣੀ ਪੜ੍ਹੀ ਉਹ ਤੇ ਕਹਿੰਦੇ ਨੇ ਗੁਰੂ ਜੀ ਨੂੰ ਦੁੱਖ ਦੂਰ ਕਰਦੇ, ਸੁੱਖ ਦੇ ਦੇ, ਕਿਉਂਕਿ ਉਹ ਤਾਂ ਸੁੱਖ ਤੇ ਦੁੱਖ ਨੂੰ ਬਰਾਬਰ ਜਾਣਦੇ, ਵੀ ਤੇ ਇੱਕੋ ਜਿਹੀਆਂ ਚੀਜ਼ਾਂ ਨੇ। ਗੱਲ ਸੱਚ ਜੇ ਗੁਰੂ ਪਿਆਰਿਓ, ਜਿੰਨੇ ਮਰਜ਼ੀ ਸੁੱਖ ਧਰਤੀ ਤੇ ਆ ਜਾਣ, ਹੈਗੇ ਦੁੱਖ ਹੀ ਨੇ। ਅਸਲੀ ਸੁੱਖ ਕਿਹੜਾ? ਜਾਓ ਸੁੱਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੇ। ਹੁਣ ਸਦਾ ਅੱਖਰ ਆ ਗਿਆ, ਧਿਆਨ ਦਿਓ, ਪਹਿਲੇ ਸੁੱਖ ਦੇ ਨਾਲ ਸਦਾ ਅੱਖਰ ਨਹੀਂ, ਆ ਦੁੱਖ ਨੂੰ ਨਾਲ ਜੋੜ ਦਿੱਤਾ। ਕਹਿੰਦੇ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਦੁੱਖ ਤੇ ਸੁੱਖ ਦੋਨੋਂ ਇਕੱਠੇ ਕਰਦੇ, ਇੱਥੇ ਇਕੱਲਾ ਹੀ ਸੁੱਖ ਆਇਆ। ਕਹਿੰਦੇ ਜਾਓ ਸੁੱਖ ਕੋ ਚਾਹੇ ਸਦਾ। ਕਹਿੰਦਾ ਜਿਹੜਾ ਹਮੇਸ਼ਾ ਹੀ ਸੁਖੀ ਰਹਿਣਾ ਚਾਹੁੰਦਾ, ਹਮੇਸ਼ਾ ਹੀ ਇੱਕ ਲੈਵਲ 'ਚ ਰਹਿਣਾ ਚਾਹੁੰਦਾ, ਸੁੱਖ ਦਾ ਭਾਵ ਹੈ ਮਨ ਬਿਰਤੀ ਇੱਕ ਲੈਵਲ 'ਚ ਆ ਜਾਣੀ। ਆਤਮਿਕ ਆਨੰਦ ਨੂੰ ਸੁੱਖ ਕਹਿੰਦੇ ਨੇ ਗੁਰੂ ਪਿਆਰਿਓ। ਆਤਮਿਕ ਆਨੰਦ ਜਿਹੜਾ ਨਾ, ਕਿਸੇ ਪਦਾਰਥ ਅੰਦਰ ਨਹੀਂ ਹੈ, ਕਿਸੇ ਨਾਸ਼ਵਾਨ ਚੀਜ਼ ਦੇ ਅੰਦਰ ਨਹੀਂ ਹੈ। ਆਤਮਿਕ ਸੁੱਖ ਕੇਵਲ ਤਾਂ ਕੇਵਲ ਸ਼ਬਦ ਦੇ ਅੰਦਰ ਹੈ, ਨਾਮ ਦੇ ਅੰਦਰ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਗੁਰੂ ਸਾਹਿਬਾਂ ਸਮਝਾਉਣਾ ਕਰਦੇ ਸੰਸਾਰ ਨੂੰ, ਕਹਿੰਦੇ ਭਾਈ ਗੱਲ ਸੁਣ, ਅਗਰ ਚਾਹੁੰਦਾ ਤੇਰੀ ਦਰਗਾਹ 'ਚ ਵਡਿਆਈ ਹੋਵੇ, ਅਗਰ ਚਾਹੁੰਦਾ ਤੈਨੂੰ ਪਰਮਾਤਮਾ ਦੇ ਚਰਨਾਂ 'ਚ ਜਗ੍ਹਾ ਮਿਲੇ, ਤਾਂ ਇੱਕੋ ਹੀ ਦੱਸ ਦਿਆ। ਪੁੱਛਿਆ ਕਿਹੜੀ ਹੈ? ਤੇ ਗੁਰੂ ਸਾਹਿਬਾਂ ਕਹਿਣ ਲੱਗੇ, ਇਸ ਯੁੱਗ ਮੈਂ ਸੋਭਾ, ਨਾਮ ਕੀ ਬਿਨ ਨਾਵੇਂ ਸੋਭ ਨਾ ਹੋਏ। ਕਹਿੰਦੇ ਭਾਈ ਕਲਯੁੱਗ ਦਾ ਸਮਾਂ ਹੀ ਇਹਦੇ ਚ ਨਾਮ ਦੀ ਵਡਿਆਈ ਆ। ਬਿਨਾਂ ਨਾਮ ਤੋਂ ਦਰਗਾਹ ਚ ਕਿਸੇ ਨੂੰ ਥਾਂ ਨਹੀਂ ਮਿਲਦੀ। ਸੰਸਾਰ ਦੇ ਪਦਾਰਥ ਜਿੰਨੇ ਮਰਜ਼ੀ ਹੋਣ, ਸਾਰੀ ਧਰਤੀ ਦਾ ਮਾਲਕ ਬਣ ਜਾਵੇਂ ਤੂੰ, ਦੇਸ਼ ਦੇ ਵਿੱਚ ਰਾਜ ਕਰਨ ਲੱਗ ਪਏ, ਪਰ ਤਾਂ ਵੀ ਦਰਗਾਹ ਦੇ ਵਿੱਚ ਨਾਮ ਤੋਂ ਬਗੈਰ ਜਗ੍ਹਾ ਨਹੀਂ ਮਿਲਦੀ। ਸੰਸਾਰ ਤੇ ਰਾਜ ਕਰ ਸਕਦਾ ਹੈ, ਪਰ ਭੋਲਿਆ ਦਰਗਾਹ 'ਚ ਰਾਜ ਉਹੀ ਕਰਦੇ ਆ ਜਿਨ ਸੇਵਿਆ ਤਿੰਨ ਪਾਇਆ ਮਾਂ, ਜਿਹੜੇ ਨਾਮ ਸਿਮਰਨ ਕਰਦੇ ਆ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਭਾਈ ਬਿਰਤੀ ਬਣਾ, ਜਾਓ ਸੁੱਖ ਕੋ ਚਾਹੇ ਸਦਾ। ਕਹਿੰਦੇ ਹਮੇਸ਼ਾ ਸੁਖੀ ਰਹਿਣਾ ਚਾਹੁੰਦਾ, ਜਿਹੜਾ ਹਮੇਸ਼ਾ ਆਤਮਿਕ ਆਨੰਦ ਵਿੱਚ ਰਹਿਣਾ ਚਾਹੁੰਦਾ, ਸ਼ਰਨ ਰਾਮ ਕੀ ਲੇ। ਸ਼ਰਨ ਦਾ ਪਾਵਦਾ ਅਧੀਨਗੀ, ਸ਼ਰਨ ਦਾ ਪਾਵਦਾ ਅਧੀਨਗੀ। ਕਹਿੰਦੇ ਹਮੇਸ਼ਾ ਪਰਮਾਤਮਾ ਦੀ ਅਧੀਨਗੀ ਚ ਰਵੇ। ਹੁਣ ਅਧੀਨਗੀ ਕੀ? ਹੁਣ ਧਿਆਨ ਦਿਓ, ਅਧੀਨਗੀ ਕੀ? ਜਿਹੜਾ ਬੰਦਾ ਕਿਸੇ ਦੀ ਅਧੀਨਗੀ ਚ ਰਹਿੰਦਾ, ਉਹਨੂੰ ਹੁਕਮ ਨਹੀਂ ਲਾਉਂਦਾ, ਉਹਨੂੰ ਕਦੀ ਨਹੀਂ ਕਹਿੰਦਾ ਮੇਰਾ ਕੰਮ ਕਰਦੇ। ਕਿਹੜੀ ਗੱਲੋਂ? ਉਹ ਕਹਿੰਦਾ ਮੈਂ ਤੇ ਅਧੀਨ ਆ, ਇਹ ਜੋ ਕਰਨ ਡਿਆ ਨਾ ਮੇਰੀ ਔਕਾਤ ਤੋਂ ਵੱਧ ਕਰਨ ਡਿਆ। ਜਿਹੜੇ ਪਰਮਾਤਮਾ ਦੀ ਅਧੀਨਗੀ ਵਿੱਚ ਰਹਿੰਦੇ ਨੇ, ਉਹ ਬਾਣੀ ਪੜ੍ਹਦੇ ਤੇ ਝੂਠੀਆਂ ਦਾਤਾਂ ਨਹੀਂ ਮੰਗਦੇ, ਉਹ ਸੰਸਾਰ ਨਹੀਂ ਮੰਗਦੇ, ਉਹਨਾਂ ਦੀ ਬਿਰਤੀ ਬਣ ਜਾਂਦੀ ਆ। ਵਿਣਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਉਹਨਾਂ ਦੀ ਬਿਰਤੀ ਬਣ ਜਾਂਦੀ ਹੈ। ਕਹਿੰਦੇ ਵੀ ਪਰਮਾਤਮਾ ਤੋਂ ਇਲਾਵਾ ਕੁਝ ਮੰਗਣਾ ਸਿਰ ਦਾ ਦੁੱਖ ਆ। ਫਿਰ ਉਹ ਮੰਗਦੇ ਨੇ, ਐਡੀ ਗੱਲ ਨਹੀਂ, ਮੰਗਦੇ ਨਹੀਂ ਹੈ। ਗੁਰੂ ਪਿਆਰੋ ਮੰਗਦੇ ਦੋਨੋਂ ਹੀ ਹੈ। ਗੁਰਬਾਣੀ ਦੀ ਵਿਚਾਰ ਕਰਨ ਵਾਲਾ ਵੀ ਮੰਗਦਾ ਤੇ ਗੁਰਬਾਣੀ ਤੋਂ ਪਰਾਂ ਹੋਣ ਵਾਲਾ ਵੀ ਮੰਗਦਾ ਹੈ। ਇੱਕ ਮੰਗਤਾ ਸੰਸਾਰ ਦਾ ਹੈ, ਜਿਹੜਾ ਗੁਰਬਾਣੀ ਤੋਂ ਪਰਾਂ ਹੈ ਉਹ ਮੰਗਤਾ ਸੰਸਾਰ ਦਾ ਹੈ, ਤੇ ਜਿਹੜਾ ਗੁਰੂ ਦੇ ਚਰਨਾਂ ਜੁੜਿਆ ਉਹ ਮੰਗਤਾ ਨਿਰੰਕਾਰ ਦਾ ਹੈ। ਉਹ ਫਿਰ ਮੰਗਦਾ ਕੀ ਮੰਗਦਾ ਹੈ? ਦੇ ਨਾਮ ਸੰਤੋਖੀਆ ਉਤਰ ਮਨ ਕੀ ਭੁੱਖ। ਦੇਖੋ ਮੰਗਤਾ ਕੀ ਮੰਗਿਆ? ਉਹਦਾ ਨਾਮ ਦੀ ਦਾਤ ਦੇ। ਗੁਰੂ ਸਾਹਿਬਾਂ ਨੇ ਮੈਂ ਪੰਜਾਂ ਬਾਣੀ ਦਾ ਪਾਠ ਕੀਤਾ, ਮੈਂ ਨਿਤਨੇਮ ਕੀਤਾ, ਮੈਂ ਸਹਿਜ ਪਾਠ ਦਾ ਭੋਗ ਪਾਇਆ, ਪਰ ਕਿਰਪਾ ਕਰਿਓ ਮੈਨੂੰ ਨਾਮ ਦੀ ਦਾਤ ਦਿਓ, ਨਾਮ ਦੀ ਸੋਝੀ ਦਿਓ। ਸੰਸਾਰ ਦਾ ਝੂਠ ਤਾਂ ਮੈਂ ਬੜੀ ਵਾਰੀ ਭੋਗਿਆ, ਰੱਬ ਦੇ ਪਿਆਰ ਨੂੰ ਪਤਾ ਲੱਗ ਗਿਆ। ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਸੋਝੀ ਆ ਗਈ ਵੀ ਜਿਹੜਾ ਮੈਂ ਸੁੱਖ ਮੰਗਣ ਡਿਆ ਵੀ ਆ ਕਾਰਾਂ ਕੋਠੀਆਂ ਪਲੰਘ ਇਹ ਮਿਲ ਜਾਣ, ਤੇ ਕਿਤੇ ਮਨ ਬਿਰਤੀ ਦਾ ਧਿਆਨ ਨਾਲ ਸੋਚ ਕੇ ਦੇਖਿਓ। ਹੁਣ ਜਿਹੜੇ ਕੁੱਤੇ ਤੁਰੇ ਫਿਰਦੇ ਆ, ਕਈ ਕੁੱਤੇ ਸੋਫੇ ਤੇ ਸੌਂਦੇ ਆ, ਕਈ ਕੁੱਤੇ ਥਾਲੀ ਚ ਰੋਟੀ ਖਾਂਦੇ ਆ, ਕਈ ਕੁੱਤੇ ਏਸੀ ਚ ਸੌਂਦੇ ਆ। ਤੇ ਕਿਤੇ ਮਨ ਬਿਰਤੀ ਚ ਆ ਜਾਵੇ ਵੀ ਏਸੀ ਵਾਲਾ ਸੁੱਖ ਤੇ ਪਲੰਗ ਉੱਤੇ ਸੌਂਦਾ ਸੁੱਖ ਤੇ ਖਰੇ ਉਸਦਾ ਮੈਂ ਕੁੱਤੇ ਦੇ ਜਾਮੇ ਚ ਲੈ ਲਿਆ ਹੋਵੇ, ਤੇ ਕਿਰਪਾ ਕਰ ਦਿਓ ਨਾਮ ਦਾ ਸੁੱਖ ਸਿਰਫ ਇਸ ਜਾਮੇ ਚ ਮਿਲਣਾ, ਨਾਮ ਦੀ ਦਾਤ ਦੇ ਦਿਓ। ਸੰਸਾਰੀ ਸੁੱਖ ਤਾਂ ਮੈਂ ਕਈ ਵਾਰੀ ਲੈ ਚੁੱਕਾ ਹੋਣਾ, ਇਹੋ ਜਿਹੀਆਂ ਵਡਿਆਈਆਂ ਸ਼ਾਬਾਸ਼ ਤੇ ਮੈਂ ਬੜੀ ਵਾਰੀ ਲਈਆਂ ਹੋਣੀਆਂ ਨੇ। ਧਿਆਨ ਦੇਣਾ, ਸ਼ਾਬਾਸ਼ ਕੁੱਤਾ ਵੀ ਲੈ ਜਾਂਦਾ, ਸ਼ਾਬਾਸ਼ ਡੰਗਰ ਵੀ ਲੈ ਜਾਂਦਾ, ਠੀਕ ਹੈ ਬਈ। ਚੰਗੇ ਪੱਠੇ ਖਾਂਦਾ, ਦੁੱਧ ਦਿੰਦਾ, ਥਾਪੀਆਂ ਮਾਰਦੇ ਫਿਰਦੇ ਹੋ, ਹੈ ਮੇਰੀ ਗਾਂ ਬੜੀ ਵਧੀਆ, ਬੜੀ ਕਿਰਪਾ, ਪੱਠੇ ਖਾਂਦੀ ਹੈ, ਮੈਨੂੰ ਦੁੱਧ ਦਿੰਦੀ ਹੈ, ਹੈ ਇਹਦਾ ਮੱਖਣ ਬੜਾ ਵਧੀਆ ਨਿਕਲਦਾ, ਘਿਓ ਬੜਾ ਵਧੀਆ ਨਿਕਲਦਾ, ਸਿਫਤਾਂ ਕਰਦੇ ਫਿਰਦੇ ਹੋ। ਪਰ ਸਦਕੇ ਜਾਵਾਂ, ਇਹ ਸੁੱਖ ਤਾਂ ਇਹੋ ਜਿਹੀ ਸਿਫਤਾਂ ਤਾਂ ਆਪਾਂ ਪਹਿਲਾਂ ਵੀ ਲੈ ਚੁੱਕੇ ਹਾਂ, ਕਿਤੇ ਗੁਰੂ ਦੇ ਚਰਨਾਂ 'ਚ ਆਏ, ਕਿਤੇ ਦਰਗਾਹ ਦੀ ਸਿਫਤ ਮਿਲ ਜਾਵੇ, ਨਾਮ ਦੀ ਦਾਤ ਮਿਲ ਜਾਵੇ ਗੁਰੂ ਚਰਨਾਂ ਦੇ ਵਿੱਚੋਂ ਕਿਤੇ। ਤਾਂ ਗੁਰੂ ਸਾਹਿਬ ਮਨਾਪਸੀ ਨੂੰ ਕਹਿੰਦੇ ਪਏ ਆ, ਕਹਿੰਦੇ ਭਾਈ ਜੇ ਸੁੱਖ ਲੈਣਾ ਚਾਹੁੰਦਾ ਹੈ ਨਾ ਤੇ ਪਰਮਾਤਮਾ ਦੀ ਸ਼ਰਨ 'ਚ ਰਿਹਾ ਕਰ, ਅਧੀਨਗੀ 'ਚ ਰਿਹਾ ਕਰ। ਇਹ ਨਾ ਵੀ ਸਵੇਰੇ ਪੰਜਾਂ ਮਿੰਟ ਦਾ ਪਾਠ ਕੀਤਾ ਤੇ ਸੰਸਾਰੀ ਸੁੱਖ ਮੰਗਣ ਲੱਗ ਪਿਆ, ਨਾ ਅਧੀਨਗੀ 'ਚ ਰਹਿ, ਜੋ ਤਿਸ ਭਾਵੇ ਨਾਨਕਾ, ਸਹੀ ਗੱਲ ਚੰਗੀ। ਫਿਰ ਦੇਖੋ ਗੁਰੂ ਸਾਹਿਬ ਨੇ ਕੀ ਕਹਿੰਦੇ, ਕਹਿੰਦਾ ਫਿਰ ਬਿਰਤੀ ਬਦਲ ਜਾਊਗੀ। ਪੁੱਛਿਆ ਕਿੱਦਾਂ ਦੀ ਬਦਲ ਜਾਊਗੀ? ਤੇ ਗੁਰੂ ਸਾਹਿਬ ਨੇ ਕਹਿੰਦੇ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ। ਤਨ ਮਨ ਮੌਲਿਆ ਰਾਮ ਸਿਉ, ਮੈਂ ਫਿਰ ਉਹਨਾਂ ਦੀ ਬਿਰਤੀ ਬਣ ਜਾਂਦੀ ਹੈ। ਧਿਆਨ ਦਿਓ, ਤਨ ਤੇ ਮਨ, ਤਨ ਸਰੀਰ ਤੇ ਮਨ ਆਤਮਾ, ਇਹ ਦੋ ਜਣੇ ਨੇ, ਦੋਵਾਂ ਦਾ ਸੁਭਾਅ ਵੱਖੋ ਵੱਖਰਾ ਹੈ, ਦੋਵਾਂ ਦਾ ਸੁਭਾਅ ਵੱਖੋ ਵੱਖਰਾ ਹੈ। ਕਿਵੇਂ? ਪਹਿਲਾਂ ਸਰੀਰ ਜ਼ੋਰ ਲਾਉਂਦਾ ਵੀ ਮਨ ਮੇਰੇ ਮਗਰ ਚੱਲੇ, ਸਰੀਰ ਜ਼ੋਰ ਲਾਉਂਦਾ ਮਨ ਮੇਰੇ ਮਗਰ ਚੱਲੇ, ਠੀਕ ਹੈ। ਕਈ ਵਾਰੀ ਦੇਖਿਓ ਕਿਸੇ ਸੱਜਣ ਨੂੰ ਪੁੱਛਿਆ, ਭਾਈ ਸਾਹਿਬ ਤੁਸੀਂ ਗੁਰਦੁਆਰੇ ਨਹੀਂ ਆਏ, ਗੁਰਦੁਆਰੇ ਨਹੀਂ ਆਏ। ਕਹਿੰਦਾ ਭਾਜੀ ਮੇਰਾ ਮਨ ਬੜਾ ਕਰਦਾ ਸੀ। ਆਹ ਹਾਹਾ, ਦੇਖੋ ਮਨ ਗੁਰਦੁਆਰੇ ਆਉਣ ਨੂੰ ਕਰਨ ਡਿਆ ਜੇ। ਕਹਿੰਦਾ ਮੇਰਾ ਮਨ ਬੜਾ ਕਰਦਾ ਸੀ, ਅੱਜ ਵਰੇ ਵਰੇ ਦਾ ਦੇਣਾ, ਅੱਜ ਸੰਗਰਾਂਦ, ਅੱਜ ਜ਼ਰੂਰ ਚੱਲੀਏ। ਇਹ ਕੀ ਗੱਲ ਹੋ ਗਈ ਫਿਰ? ਕਹਿੰਦਾ ਭਾਜੀ ਮੈਂ ਤੁਹਾਨੂੰ ਕੀ ਦੱਸਾਂ, ਕੰਮ ਬੜਾ ਜ਼ਰੂਰੀ ਪੈ ਗਿਆ ਅਤੇ ਥੋੜ੍ਹੀ ਤਬੀਅਤ ਵੀ ਢਿੱਲੀ ਸੀ, ਮੇਰਾ ਸਰੀਰ ਕੰਮ ਨਹੀਂ ਕਰਦਾ ਸੀ, ਸਰੀਰ ਨੇ ਸਾਥ ਨਹੀਂ ਦਿੱਤਾ। ਇਹਦਾ ਮਤਲਬ ਮਨ ਚਾਹੁੰਦਾ ਸੀ ਗੁਰਦੁਆਰੇ ਚੱਲੀਏ, ਪਰ ਤਨ ਨਾਲ ਨਹੀਂ ਤੁਰਿਆ। ਤਨ ਕੀ ਕਹਿੰਦਾ? ਛੱਡ ਕਹਿੰਦਾ ਗੁਰਦੁਆਰੇ ਤੁਰ ਪਿਆ, ਗੁਰਦੁਆਰੇ ਘੰਟਾ ਬਰਬਾਦ ਕਰਕੇ ਆਵੇਗਾ। ਕਹਿੰਦਾ ਆਹੋ, ਤੇ ਲੱਭਣਾ ਤੈਨੂੰ ਕੀ? ਤੇ ਇੰਨੇ ਚਿਰ ਚ ਨੱਥਾ ਸੋਨੇ ਚ ਪੈਸੇ ਦੇਣ ਆਉਣੇ ਆ, ਜੇ ਕਿਤੇ ਦੇ ਗਿਆ ਤਾਂ ਆਪਾਂ ਤਰਕੇ ਗੁਰੂ ਪੈਰਿਓ ਇੱਕ ਗੱਲ ਪੱਲੇ ਪੰਨਿਓ, ਇੱਕ ਘੰਟੇ ਚ ਕਰੋੜਾਂ ਕਮਾ ਲਿਓ, ਇੱਕ ਘੰਟੇ ਚ ਕਰੋੜਾਂ ਕਮਾ ਲਿਓ, ਪਰ ਗੁਰੂ ਦੇ ਦਰ ਤੇ ਨਾ ਆਇਓ। ਉਹਨਾਂ ਕਰੋੜਾਂ ਦੇ ਨਾਲ ਸਰੀਰ ਦਾ ਨਿਰਵਾਹ ਹੋ ਸਕਦਾ, ਪਰ ਆਤਮਾ ਦਾ ਨਿਰਵਾਹ, ਮਨ ਦਾ ਨਿਰਵਾਹ ਤਾਂ ਨਾਮ ਨਾਲ ਹੀ ਹੋਣਾ ਹੈ। ਕਿਉਂਕਿ ਜਿੰਨੀ ਮਹਿੰਗੀ ਦਾਤ, ਅਮੋਲਕ ਦਾਤ ਸ਼ਬਦ ਆ, ਇਹਦੇ ਵਰਗੀ ਦਾਤ ਮਹਿੰਗੀ ਹੋਰ ਕੋਈ ਨਹੀਂ। ਕਿਉਂਕਿ ਗੁਰੂ ਸਾਹਿਬਾਂ ਨੇ ਲਿਖਿਆ, ਕਹਿਣ ਲੱਗੇ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਕਹਿੰਦੇ ਭਾਈ ਭੋਲਿਆ, ਇਹ ਸਭ ਤੋਂ ਉੱਚਾ। ਉੱਚਾ ਕਿਉਂ ਕਿਹਾ? ਧਿਆਨ ਦਿਓ, ਉੱਚੇ ਦਾ ਵੀ ਮਤਲਬ ਹੈ ਕੋਈ। ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਸੰਸਾਰ 'ਤੇ ਤਾਕਤਾਂ ਬੜੀਆਂ ਨੇ, ਪਾਵਰਾਂ ਬੜੀਆਂ ਨੇ। ਕੋਈ ਛਿਲੇ ਕੱਢਦਾ ਫਿਰਦਾ, ਤਾਕਤ ਹੈਗੀ ਉਹਦੇ ਕੋਲ। ਕੋਈ ਸਾਧਨਾ ਸਾਧਨਾ ਕਰਦਾ, ਤਾਕਤ ਹੈਗੀ ਉਹਦੇ ਕੋਲ। ਠੀਕ ਹੈ ਬਈ, ਕੋਈ ਗੁਰੂ ਪਿਆਰੋ ਰਾਤ ਦਿਨ ਜਾਗ ਕੇ ਤੇ ਹੱਠ ਕਰਦਾ ਫਿਰਦਾ, ਤਾਕਤ ਹੈਗੀ ਉਹਦੇ ਕੋਲ। ਪੰਡਿਤ ਕੋਲ ਤਾਕਤ ਹੈਗੀ, ਜੋਤਸ਼ੀ ਕੋਲ ਤਾਕਤ ਹੈਗੀ। ਠੀਕ ਹੈ, ਆਪ ਜੀ ਨੂੰ ਕੀ ਕਹਿੰਦੇ ਆ? ਉਹ ਕਹਿੰਦੇ ਕੋਈ ਚਿੰਤਾ ਨਹੀਂ, ਤੂੰ ਮੇਰੇ ਕੋਲ ਆ ਜਾਈ, ਮੈਂ ਤੇਰਾ ਕੰਮ ਕਰ ਦੂੰਗਾ। ਦੇਖੀ ਕੀ ਹੁੰਦਾ, ਤਾਕਤ ਹੈਗੀਆਂ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਤਾ ਕੀ ਕਹਿਣ ਲੱਗੇ, ਕਹਿੰਦਾ ਮੈਂ ਕਿਸੇ ਦੀ ਤਾਕਤ ਨੂੰ ਇਨਕਾਰ ਨਹੀਂ ਕਰਦਾ। ਦੇਖੋ ਵਡਿਆਈ, ਇਹ ਰੱਬ ਇਹੋ ਜਿਹੀਆਂ ਗੱਲਾਂ ਕਰਦੇ, ਰੱਬ ਕਿਸੇ ਦੀ ਨਿੰਦਿਆ ਨਹੀਂ ਕਰਦੇ। ਗੁਰੂ ਗ੍ਰੰਥ ਸਾਹਿਬ ਕਿਸੇ ਦੀ ਨਿੰਦਿਆ ਨਹੀਂ ਕਰਦੇ, ਕਿਸੇ ਦੀ ਤਾਕਤ ਨੂੰ ਨਕਾਰਦੇ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਜੋਤਸ਼ੀ ਕੋਲ ਤਾਕਤ ਆ, ਪੰਡਿਤ ਕੋਲ ਤਾਕਤ ਆ, ਕਰਨ ਕਰਾਉਣ ਵਾਲੇ ਕੋਲ ਤਾਕਤ ਆ, ਛੇੜਾ ਕੱਢਣ ਵਾਲੇ ਕੋਲ ਤਾਕਤ ਆ, ਕਿਸੇ ਫਕੀਰ ਕੋਲ ਤਾਕਤ ਆ। ਕਹਿੰਦੇ ਹੈਗੀ ਜਾਂ ਭਾਜਾ? ਕਹਿੰਦੇ ਚੱਲ ਜਾ ਚਲਾਂ ਇਹਦੀ। ਅਤੇ ਪੁੱਛਿਆ ਪਾਤਸ਼ਾਹ ਤੁਸੀਂ ਕਿੱਥੇ ਭੇਜਣ ਡੇ ਹੋ? ਕਹਿੰਦੇ ਪੁੱਤ ਤੁਸੀਂ ਇਹ ਪੁੱਛਿਆ ਵੀ ਹੋਰ ਤਾਕਤਾਂ ਹੈਗੀਆਂ? ਪੁੱਛਿਆ ਹੈਗੀਆਂ। ਕਹਿੰਦੇ ਜਾ ਹੈਗੀਆਂ, ਜੋਤਸ਼ੀ ਨੂੰ ਹੱਥ ਵਿਖਾਇਆ, ਤੇਰਾ ਕੰਮ ਬਣ ਜੂਗਾ। ਜਾਂ ਕਿਸੇ ਫਕੀਰ ਦੀ ਮੜੀ ਮਸਾਣੀ ਤੇ ਮੱਥਾ ਟੇਕਿਆ, ਸ਼ਾਇਦ ਤੇਰਾ ਕੰਮ ਬਣ ਜਾਵੇ। ਅੱਛਾ ਕੀ ਗੱਲ ਹੋ ਗਈ, ਗੁੱਸਾ ਕਰ ਗਏ ਅੱਜ? ਹੈਂ, ਕਿੱਥੇ ਕਿੱਥੇ ਭੇਜਣ ਡੇ ਹੋ? ਕਹਿੰਦੇ ਬਹਿ ਜਾ, ਜੇ ਟਾਈਮ ਹੈਗਾ ਇੱਥੇ। ਬਹਿ ਗਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤਾਕਤਾਂ ਸਾਰਿਆਂ ਕੋਲ ਹੀ ਆ, ਪਰ ਇੱਕ ਗੱਲ ਪੱਲੇ ਬੰਨਣਾ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਕਹਿੰਦਾ ਨਾ, ਸਾਰੀਆਂ ਤਾਕਤਾਂ ਨਾਲੋਂ ਜ਼ਿਆਦਾ ਤਾਕਤ ਕੇਵਲ ਤਾਂ ਕੇਵਲ ਗੁਰੂ ਦੇ ਸ਼ਬਦ ਕੋਲ ਆ, ਇਹਦੇ ਜਿੰਨੀ ਤਾਕਤ ਕਿਸੇ ਕੋਲ ਨਹੀਂ ਹੈ। ਕਹਿੰਦੇ ਕਿਉਂ? ਕਹਿੰਦੇ ਧਿਆਨ ਦੇਈਂ, ਛਿਲੇ ਕੱਢਣ ਵਾਲਾ ਕੋਈ ਸੰਸਾਰੀ ਦਾਤ ਤੈਨੂੰ ਦੇ ਦੂਗਾ ਤੇ ਦੋ ਚਾਰ ਦਸ ਮਹੀਨੇ ਤੇਰੇ ਕੋਲ ਰਹਿ ਜਾਊਗੀ। ਠੀਕ ਹੈ ਬਈ, ਕੋਈ ਮੜੀ ਮਸਾਣ ਵਾਲਾ ਤੇਰਾ ਕੋਈ ਕੰਮ ਪੂਰਾ ਕਰ ਦੂਗਾ। ਪਰ ਸਦਕੇ ਜਾਵਾਂ, ਗੁਰੂ ਸਾਹਿਬਾਂ ਕਹਿੰਦੇ ਮੇਰੇ ਕੋਲ ਤਾਕਤ ਲੈ ਜਾ ਸ਼ਬਦ ਦੀ। ਜੇ ਸ਼ਬਦ ਅੰਦਰ ਟਿਕ ਗਿਆ ਨਾ, ਆਂਦਾ ਤੇਰੇ ਤੇ ਰੱਬ ਚ ਕੋਈ ਫਰਕ ਨਹੀਂ ਰਹਿਣਾ। ਹਰ ਕਾ ਭਗਤ ਹਰ ਹੀ ਜਿਹਾ। ਦੇਖੋ, ਛਿਲੇ ਕੱਢਣ ਵਾਲਾ ਕੋਈ ਪੀਰ ਫਕੀਰ ਤੇ ਮੜੀ ਤੇ ਮੱਥਾ ਟੇਕਿਆ, ਤਾਕਤ ਮਿਲੀ, ਕੋਈ ਦਾਤ ਮਿਲੀ, ਪਰ ਦਾਤਾ ਦੇਣ ਜੋਗਾ ਨਹੀਂ ਬਣਿਆ। ਪਰ ਸਦਕੇ ਜਾਵਾਂ, ਜੇ ਸ਼ਬਦ ਦੀ ਦਾਤ ਮਿਲ ਜਾਵੇ, ਖੁਦ ਹੀ ਦਾਤੇ ਬਣ ਚਾਹੀਦਾ। ਕਿਉਂਕਿ ਇਹਦੇ ਵਰਗੀ ਦਾਤ ਹੀ ਕੋਈ ਨਹੀਂ, ਤਾਕਤ ਹੀ ਕੋਈ ਨਹੀਂ, ਸ਼ਕਤੀ ਹੀ ਕੋਈ ਨਹੀਂ। ਕਿਉਂਕਿ ਗੁਰੂ ਜੀ ਨੇ ਲਿਖਿਆ ਹਰ ਕਾ ਭਗਤ ਹਰ ਹੀ ਜਿਹਾ। ਕਹਿੰਦੇ ਰੱਬ ਦਾ ਪਹਿਰਾ ਰੱਬ ਵਰਗਾ ਹੁੰਦਾ ਹੈ। ਤੇ ਬਈ ਫਿਰ ਕੀ ਲੋੜ ਪਈ ਹੈ ਕਿਸੇ ਕੋਲ ਜਾਣ ਦੀ? ਚਲੇ ਜਾਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਚਲੇ ਜਾਓ ਤੇ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਬੇਨਤੀ ਕਰ ਦਿਓ। ਕਹੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤੇ ਮੈਨੂੰ ਆ ਗਈ ਸੋਝੀ, ਮੈਨੂੰ ਆ ਗਈ ਆ ਸੋਝੀ, ਤੇ ਮੈਨੂੰ ਕੁਛ ਨਹੀਂ ਚਾਹੀਦਾ ਤੇ ਨਾ ਮੈਂ ਲੈਣਾ ਹੀ ਆ ਤੁਹਾਡੇ ਕੋਲੋਂ। ਕਹਿੰਦੇ ਫਿਰ ਕੀ ਲੈਣਾ ਆ? ਕਹਿੰਦੇ ਮੈਂ ਨਾਮ ਦੀ ਦਾਤ ਲੈਣਾ ਹੈ, ਕਿਰਪਾ ਕਰ ਦਿਓ, ਸ਼ਬਦ ਦੀ ਦਾਤ ਦੇ ਦਿਓ, ਕਿਤੇ ਮੇਰੀ ਸੁਰਤ ਜਿਹੜੀ ਸ਼ਬਦ ਤੇ ਸਵਾਰ ਹੋ ਜਾਵੇ, ਤੇ ਜਿਹੜੇ ਕੰਮ ਮੈਂ, ਮੇਰਾ ਕੰਮ ਪੂਰਾ ਹੋ ਜਾਵੇ, ਕਿਤੇ ਮੈਂ ਵੀ ਵੇਖਾਂ ਰੱਬ ਹੁੰਦਾ ਕਿਹੋ ਜਿਹਾ, ਉਹ ਪ੍ਰਕਾਸ਼ ਹੁੰਦਾ ਕਿਹੋ ਜਿਹਾ, ਕਿਤੇ ਵੇਖੀਏ ਤੇ ਸਹੀ। ਗੁਰੂ ਪਿਆਰੋ ਚਾਹੀਏ ਨਹੀਂ ਸਾਨੂੰ ਵੀ ਕਿਤੇ ਸਾਡੇ ਅੰਦਰ ਵੀ ਪਿਆਰ ਪੈਦਾ ਹੋ ਜਾਵੇ। ਸੋ ਵਿਚਾਰ ਕਰਨਾ, ਗੁਰੂ ਸਾਹਿਬ ਮਨ ਕਹਿਣ ਲੱਗੇ, ਤਨ ਮਨ ਮੌਲਿਆ ਰਾਮ ਸਿਉ। ਵਿਚਾਰ ਕਰਨਾ, ਤਨ ਮਨ ਦੋਨੋਂ ਹੀ। ਕਹਿੰਦੇ ਜਿਹਨਾਂ ਨੂੰ ਗੁਰਬਾਣੀ ਦੀ ਸਮਝ ਆ ਜਾਂਦੀ ਹੈ, ਜਿਹਨਾਂ ਅੰਦਰ ਗੁਰਬਾਣੀ ਦੀ ਵਿਚਾਰ ਚੱਲਦੀ ਹੈ, ਜਿਹਨਾਂ ਦੇ ਅੰਦਰ ਗੁਰਬਾਣੀ ਦੀ ਸ਼ਬਦ ਦੀ ਵਿਚਾਰ ਚੱਲਦੀ ਹੈ ਨਾ, ਕਹਿੰਦੇ ਤਨ ਮਨ ਦੋਨੋਂ ਹੀ ਮੌਲਿਆ ਪਹਿਲਾਂ ਖਿੜਿਆ। ਕਹਿੰਦੇ ਉਹ ਦੋਨੋਂ ਇਕੱਠੇ ਹੀ ਤੁਰੇ ਉਹਦੇ ਗੁਰੂ ਘਰ ਨੂੰ, ਖਿੜੇ ਖਿੜੇ ਮੱਥੇ। ਕਿਵੇਂ? ਧਿਆਨ ਦਿਓ, ਉਹ ਗੁਰਸਿੱਖ ਪਿਆਰਾ ਸੀ ਤੇ ਬੁਖਾਰ ਹੋ ਗਿਆ, ਸਾਰੀ ਦਾਤ ਬੁਖਾਰ ਚੜਿਆ, ਬੁਖਾਰ 102-103 ਬੁਖਾਰ ਹੋ ਗਿਆ। ਡਾਕਟਰ ਸਾਹਿਬ ਕੀ ਕਹਿੰਦੇ? ਕਹਿੰਦਾ ਭਾਈ ਸਾਹਿਬ ਬਾਹਰ ਨਾ ਨਿਕਲਿਓ ਠੰਡ 'ਚ, ਰਜਾਈ 'ਚ ਰਿਹੋ, ਜਾਇਓ ਨਾ ਕਿਤੇ ਵੀ। ਕਹਿੰਦਾ ਕੀ ਗੱਲ ਹੋ ਗਈ? ਕਹਿੰਦਾ ਤੁਹਾਨੂੰ ਬੁਖਾਰ ਬੜਾ ਹੈ ਤੇ ਪ੍ਰੋਬਲਮ ਆ ਸਕਦੀ ਹੈ, ਤੰਗੀ ਹੋ ਸਕਦੀ ਹੈ, ਤੇ ਕਿਤੇ ਨਮੂਨੀਆ ਹੋ ਸਕਦਾ, ਕੋਈ ਬਦਲ ਸਕਦਾ, ਗੜਬੜ ਹੋ ਜੂਗੀ, ਜਾਇਓ ਨਾ ਕਿਤੇ। ਕਹਿੰਦਾ ਠੀਕ ਹੈ ਜੀ। ਹੁਣ ਦਿਨ ਚੜਿਆ, ਜਦੋਂ ਦਿਨ ਚੜਿਆ ਤੇ ਗੁਰੂ ਪਿਆਰਿਓ ਵੇਖਦਾ ਵੀ 4 ਵੱਜ ਗਏ ਆ। ਘਰ ਦੀ ਨੂੰ ਕਹਿੰਦਾ ਪਲੀ ਲੁੱਕ ਕੇ ਮੈਂ ਇਸ਼ਨਾਨ ਕਰਨਾ ਸੀ। ਕਹਿੰਦੇ ਤੁਹਾਨੂੰ ਡਾਕਟਰਾਂ ਨੇ ਮਨਾ ਕੀਤਾ? ਵੀ ਨਾ ਨਾਇਓ ਤੇ ਨਾ ਕਿਤੇ ਜਾਇਓ। ਤਾਂ ਗਵੱਚ ਕੇ ਕਹਿੰਦਾ ਵੀ ਗੱਲ ਸੁਣ, ਉਹਦੀ ਗੱਲ ਸਹੀ ਆ, ਡਾਕਟਰ ਨੂੰ ਮੈਂ ਕਦੋਂ ਕਿਹਾ ਗਲਤ ਆ, ਉਹ ਸਿਆਣਾ ਆ, ਉਹਨੇ ਸਹੀ ਦੱਸਿਆ ਵੀ ਨਾਇਓ ਵੀ ਨਾ ਤੇ ਕਿਤੇ ਜਾਇਓ ਵੀ ਨਾ। ਕਹਿੰਦਾ ਆਹੋ ਫਿਰ ਕਿਉਂ ਨਹਾਉਣ ਲੱਗੇ? ਕਹਿੰਦਾ ਭਲੀ ਲੋਕੀ ਅੱਜ ਵਰੇ ਵਰੇ ਦਾ ਦਿਨ ਆ ਸੰਗਰਾਂਦ ਆ, ਹੈ ਜੇ ਅੱਜ ਵੀ ਉਹ ਬਿਨਾਂ ਨਹਾਤਿਆਂ ਗੁਰੂ ਘਰ ਚਲਾ ਗਿਆ, ਇਹਦਾ ਮਤਲਬ ਉਹਨੇ ਗੁਰੂ ਘਰ ਜਾਣਾ ਆ, ਉਹਨੇ ਮਨ ਬਣਾ ਲਿਆ, ਉਹਦਾ ਮਨ ਮੰਨ ਗਿਆ। ਬੁਖਾਰ ਚੜੇ ਤੇ ਵੀ ਗੁਰਬਾਣੀ ਦੀ ਸੋਝੀ ਆ ਗਈ, ਤਨ ਮਨ ਮੌਲਿਆ, ਦੋਨੋਂ ਖੇੜੇ ਚ ਨੇ। ਤਨ ਕੀ ਕਹਿੰਦਾ? ਕਹਿੰਦਾ ਕੋਈ ਗੱਲ ਨੀ, ਤੂੰ ਨਹਾ, ਕਿਤੇ ਨੇ ਬੁਖਾਰ ਹੋਰ ਚੜਦਾ, ਰੱਬ ਦਾ ਪਿਆਰਾ ਹੀ ਕਹਿ ਸਕਦਾ। ਤੇ ਜਿਹਦੇ ਹਿਰਦੇ ਚ ਗੁਰੂ ਘਰ ਨਾਲ ਪ੍ਰੇਮ ਨੀ ਨਾ, ਉਹਨੂੰ ਤੇ ਬੁਖਾਰ ਵੀ ਨੀ ਚੜਿਆ ਅਜੇ, ਤੇ ਉਹਨੂੰ ਉਦਾਂ ਵੀ ਚੜਿਆ ਹੁੰਦਾ। ਕਿਤੇ ਸਵੇਰੇ ਸਵੇਰੇ ਕਿਸੇ ਨੇ ਇੱਕ ਵਾਸ਼ ਮਾਰਦੀ, ਕਹਿੰਦਾ ਖਾਲਸਾ ਗੁਰਦੁਆਰੇ ਚਲੀਏ, ਉਹ ਕਹਿੰਦਾ ਜਾਓ ਤੁਸੀਂ ਤੇ ਵਿਹਲੇ ਹੋ, ਤਾਂ ਤੇ ਕੰਮ ਕਰ ਕੋਈ ਨੀ, ਹੈ ਉਹਨੂੰ ਬੁਖਾਰ ਚੜਿਆ ਨਾ ਫਿਰ। ਸੋ ਜਿਹਨੂੰ ਗੁਰਬਾਣੀ ਦੀ ਸੋਝੀ ਹੈ, ਜਿਹਨੂੰ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਅੰਦਰ ਟਿੱਕ ਗਈ ਹੈ, ਜਿਹਨੂੰ ਗੁਰਬਾਣੀ ਨਾਲ ਪਿਆਰ ਪੈ ਗਿਆ, ਤਨ ਮਨ ਮੌਲਿਆ, ਰਾਮ ਸਿਉਂ, ਕਹਿੰਦੇ ਉਹਨਾਂ ਦੇ ਸਰੀਰ ਤੇ ਮਨ ਆਤਮਾ ਖੇੜੇ ਚ ਰਹਿੰਦੀ ਹੈ ਪਰਮਾਤਮਾ ਦੇ ਪ੍ਰਤੀ, ਉਹ ਭੱਜੇ ਹੀ ਜਾਂਦੇ ਆ। ਚਲੀਏ ਫਿਰ ਕੀ ਕਹਿਣ ਲੱਗੇ ਗੁਰੂ ਸਾਹਿਬਾਨ? ਕਹਿੰਦੇ ਕਿ ਸੰਗ ਸਾਧ ਸਹੇਲੜੀਆਂ, ਸੰਗ ਸਾਧ, ਹੁਣ ਧਿਆਨ ਦੇਣਾ, ਸਾਧ ਸਤਿਗੁਰੂ ਨੂੰ ਕਹਿੰਦੇ। ਅੱਗੇ ਸੰਗ ਅੱਖਰ ਆ ਗਿਆ। ਸੰਗ ਅੱਖਰ ਕਿਉਂ ਆਇਆ? ਗੁਰੂ ਸਾਹਿਬਾਨ ਸਮਝਾਉਣ ਲੱਗੇ ਸੰਗ ਅੱਖਰ ਕਦੋਂ ਆਉਂਦਾ ਹੈ। ਕੋਈ ਪਿੰਡ ਦੇ ਵਿੱਚੋਂ 5-7-10 ਜਣੇ ਇਕੱਠੇ ਹੋਏ ਤੇ ਕਹਿਣ ਲੱਗੇ ਚਲੋ ਯਾਰ ਦਮਦਮਾ ਸਾਹਿਬ ਚਲੀਏ, ਦਰਸ਼ਨ ਕਰਕੇ ਆਈਏ। ਕਹਿੰਦੇ ਚਲੋ ਚੱਲਦੇ ਹਾਂ। ਹੁਣ ਸਾਰੇ ਜਣੇ ਆਪੋ ਆਪਣੇ ਘਰਾਂ ਨੂੰ ਤੁਰ ਪਏ ਸਮਾਨ ਲੈਣ ਲਈ। ਜਦੋਂ ਸਮਾਨ ਲੈਣ ਗਏ ਨਾ, ਘਰਦਿਆਂ ਨੇ ਪੁੱਛਿਆ ਪੁੱਤ ਕਿੱਥੇ ਚੱਲਿਆ ਸਮਾਨ ਪੈਕ ਕਰਦਾ? ਕਹਿੰਦਾ ਦਮਦਮਾ ਸਾਹਿਬ ਚੱਲਿਆ। ਪੁੱਤਰ ਕੱਲਿਆ ਨਹੀਂ ਜਾਣਾ, ਅਸੀਂ ਨਹੀਂ ਭੇਜਣਾ। ਕਹਿਣ ਲੱਗਾ ਮਾਤਾ ਜੀ ਸੰਗ ਚੱਲਿਆ ਹੈ, ਇਹਦਾ ਮਤਲਬ 8-10 ਜਾਣੇ ਇਕੱਠੇ ਹੋ ਕੇ ਚੱਲੇ ਅਸੀਂ ਸੰਗ ਆ, ਤਾਂ ਚੱਲਿਆ ਮੈਂ। ਮਾਤਾ ਜੀ ਕਹਿੰਦੇ, ਪਿਤਾ ਜੀ ਕਹਿੰਦੇ, ਜਾ ਪੁੱਤਰ ਜਾ ਫਿਰ, ਜੇ ਸੰਗ ਚੱਲਿਆ ਜਾਓ ਚਲੇ ਜਾਓ। ਹੁਣ ਧਿਆਨ ਦਿਓ, ਸਾਰਿਆਂ ਨੇ ਪਰਮਿਸ਼ਨ ਦੇ ਦਿੱਤੀ ਵੀ ਸੰਗ ਚੱਲਿਆ, ਚਲੇ ਗਏ। ਜਦੋਂ ਤੁਰੇ ਨਾ ਤੇ ਗੁਰੂ ਪਿਆਰੀ ਸਾਹਿਬ ਸੰਗਤ ਜੀ 2-4-10 ਕਿਲੋਮੀਟਰ ਗਏ ਤੇ ਵਿੱਚੋਂ 2 ਜਾਣੇ ਕਹਿੰਦੇ ਪੈਸਾ ਨੂੰ ਉਤਾਰ ਦਿਓ ਗੱਡੀ ਚੋਂ। ਕੀ ਗੱਲ ਹੋ ਗਈ? ਕਹਿੰਦਾ ਅਸੀਂ ਤਾਂ ਅਨੰਦਪੁਰ ਸਾਹਿਬ ਨੂੰ ਜਾਣਾ। ਤੂੰ ਕੀ ਕਹਿੰਦੇ? ਕਾਹਦੇ ਸੰਗੀ ਹੋ ਫਿਰ? ਸੰਗੀ ਦਾ ਮਤਲਬ ਕੀ ਹੈ? ਸਾਰੇ ਦੇ ਸਾਰੇ ਇੱਕੇ ਰਾਹ ਨੂੰ ਜਾਣ ਵਾਲੇ, ਉਹ ਸੰਗੀ ਹੈ। ਰਾਹ ਬਦਲਾ ਲਈਏ ਤਾਂ ਸੰਗੀ ਨਹੀਂ ਰਹਿੰਦੇ। ਤੇ ਗੁਰੂ ਸਾਹਿਬ ਕਹਿੰਦੇ ਸੰਗ ਸਾਧ। ਕਹਿੰਦੇ ਜਿੱਧਰ ਸਤਿਗੁਰੂ ਜਾਵੇ ਸਾਡੀ ਸੋਚ ਵੀ ਉੱਧਰ ਜਾਵੇ, ਤਾਂ ਅਸੀਂ ਸਤਿਗੁਰੂ ਦੇ ਸੰਗੀ ਹਾਂ। ਸਾਡੀ ਸੋਚ ਸੰਸਾਰ ਵੱਲ ਜਾਵੇ ਤੇ ਗੁਰੂ ਦੀ ਸੋਚ ਨਿਰੰਕਾਰ ਵੱਲ ਜਾਵੇ, ਅਸੀਂ ਗੁਰੂ ਦੇ ਕਦੀ ਸੰਗੀ ਨਹੀਂ ਹੋ ਸਕਦੇ। ਗੱਜ ਕੇ ਬੋਲੋ ਸਤਨਾਮ ਜੀ ਵਾਹਿਗੁਰੂ। ਕਦੀ ਸੰਗੀ ਨਹੀਂ ਹੋ ਸਕਦੇ, ਕਦੀ ਸੰਗੀ ਨਹੀਂ ਹੋ ਸਕਦੇ। ਉਹਨਾਂ ਤਾਂ ਲਿਖਿਆ ਸੰਗ ਸਾਧ ਸਹੇਲੜੀਆਂ। ਕਹਿੰਦੇ ਕੋ ਭਾਈ, ਜੇ ਤੇ ਸਤਿਗੁਰੂ ਦੇ ਨਾਲ ਤੁਰਦੇ ਹੋ, ਕਦਮ ਨਾ ਕਦਮ ਲਾ ਕੇ ਸਤਿਗੁਰੂ ਦੇ ਮਾਰਗ ਤੇ ਤੁਰਦੇ ਹੋ, ਤੇ ਸਹੇਲੜੀਆਂ ਦਾ ਮਤਲਬ ਕੀ ਹੁੰਦਾ ਹੈ? ਹਮ ਉਮਰ, ਇੱਕੋ ਜਿਹੀ ਸੋਚ ਰੱਖਣ ਵਾਲੀਆਂ ਸਹੇਲੀਆਂ ਹੁੰਦੀਆਂ। ਦੋ ਕੁੜੀਆਂ ਹਮ ਉਮਰ ਆ, ਇੱਕੋ ਜਿਹੀ ਸੋਚ ਆ ਤੇ ਸਹੇਲੀਆਂ ਬਣ ਗਈਆਂ। ਧਿਆਨ ਦਿਓ, ਹੁਣ ਇੱਕੋ ਜਿਹੀ ਉਮਰ ਤਾਂ ਕਈਆਂ ਦੀ ਹੁੰਦੀ ਤੇ ਕਈ ਵਾਰੀ ਸੁਭਾਵਕ ਹੀ ਆਪਾਂ ਕਹਿ ਦਿੰਦੇ ਨਾ ਉਹ ਨਹੀਂ ਮੇਰੀ ਸਹੇਲੀ। ਕੀ ਕਹਿੰਦੇ? ਨਹੀਂ ਪੁੱਤਰ, ਤੇਰੀ ਸਹੇਲੀ ਹੈ ਪੁੱਤਰ, ਤੇਰੀ ਉਮਰ ਦੀ ਹੈ। ਕਹਿੰਦੀ ਨਹੀਂ ਮਾਂ, ਮੇਰੀ ਨਹੀਂ ਸਹੇਲੀ। ਉਹ ਬੋਲਾ ਕਿਉਂ? ਬੋਲਾ ਮਾਂ ਉਹਦੀ ਸੋਚ ਸਾਡੀ ਸੋਚ 'ਚ ਫਰਕ ਬੜਾ ਹੈ। ਉਹ ਕੁਝ ਸੋਚਦੀ, ਅਸੀਂ ਕੁਝ ਸੋਚਦੇ, ਅਸੀਂ ਗਰੀਬ ਹਾਂ, ਉਹ ਅਮੀਰ ਨੇ, ਸਾਡੀ ਸੋਚ ਨਹੀਂ ਰਲਦੀ, ਇਸ ਕਰਕੇ ਮੇਰੀ ਸਹੇਲੀ ਨਹੀਂ, ਮੈਂ ਉਹਦੇ ਨਾਲ ਦੋਸਤੀ ਨਹੀਂ ਕਰਨਾ ਚਾਹੁੰਦੀ। ਸੱਚਾ ਇਹਦਾ ਮਤਲਬ ਹਮ ਸੋਚ ਹੋਵੇ ਤੇ ਸਹੇਲੀਆਂ। ਤੇ ਗੁਰੂ ਸਾਹਿਬਾਨ ਕੀ ਕਹਿੰਦੇ ਆ? ਕਹਿੰਦੇ ਜਿਹੜੇ ਗੁਰੂ ਦੇ ਮਾਰਗ ਤੇ ਚੱਲਦੀਆਂ ਨੇ ਉਹ ਗੁਰੂ ਦੀਆਂ ਸਹੇਲੀਆਂ ਨੇ, ਜਿਨ੍ਹਾਂ ਦੀ ਗੁਰੂ ਵਰਗੀ ਸੋਚ ਬਣ ਗਈ। ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਨਹੀਂ ਚੱਲਦੀਆਂ ਉਹ ਗੁਰੂ ਦੀਆਂ ਕਦੀ ਸਹੇਲੀਆਂ ਨਹੀਂ ਹੋ ਸਕਦੀਆਂ। ਹਰ ਇੱਕ ਅੱਖਰ ਅਮੋਲਕ ਹੈ ਗੁਰੂ ਗ੍ਰੰਥ ਸਾਹਿਬ, ਇੱਕ ਇੱਕ ਅੱਖਰ। ਐਵੇਂ ਨਾ ਕਦੇ ਚੱਕਰ 'ਚ ਪੈ ਜਾਓ। ਗੁਰੂ ਗ੍ਰੰਥ ਸਾਹਿਬ ਪੂਰਾ ਪੜ੍ਹਨਾ ਤਾਂ ਦੂਰ ਦੀ ਖੇਡ ਆ, ਦੂਰ ਦੀ ਖੇਡ ਆ, ਭੁਲੇਖੇ 'ਚ ਪੈ ਗਏ। ਕੋਈ ਕਹਿੰਦਾ ਮੈਂ 500 ਕਿਤੇ ਤਰ ਗਿਆ ਤੇ ਕੋਈ ਕਹਿੰਦਾ 1000 ਕਿਤੇ ਤਰ ਗਿਆ, ਕੋਠੀ ਤਰਿਆ ਤਰਿਆ ਉਹੀ ਆ। ਭਾਵੇਂ ਇੱਕ ਪਾਠ ਕੀਤਾ ਤੇ ਜਿਹਨੇ ਅਮਲ ਕੀਤਾ ਗੁਰਬਾਣੀ ਤੇ ਉਹ ਤਰਿਆ, ਜਿਹਨੇ ਅਮਲ ਨਹੀਂ ਕੀਤਾ ਉਹ ਤੇ ਲਾਗੂ ਆ। ਪੜ ਪੜ ਗੱਡੀ ਲਦੀਏ, ਪੰਡਾ ਹੀ ਬਣੀਆਂ, ਪੰਡਾ ਨਾ ਬਣਿਓ ਜੇ, ਭੁਲੇਖੇ 'ਚ ਨਾ ਪੈ ਜਾਓ ਜੇ ਕਿਤੇ, ਕਿਉਂਕਿ ਪੜ੍ਹਿਆ ਨਾ ਹੀ ਭੇਦ ਬੁੱਝਿਆ ਭਾਵਨਾ। ਇਹਨੂੰ ਪੜ੍ਹ ਕੇ ਰੱਬ ਦਾ ਭੇਦ ਨਹੀਂ ਆ ਜਾਣਾ, ਇਹਨੂੰ ਸਮਝਾਂਗੇ ਤਾਂ ਇਸ ਮਾਰਗ ਦਾ ਭੇਦ ਆਉਣਾ। ਜੇ ਗੁਰਬਾਣੀ ਦੀ ਵਿਚਾਰ ਨਹੀਂ ਕਰਾਂਗੇ ਨਾ, 1418 ਅੰਗ ਦੇ ਉੱਤੇ ਪੜ੍ਹੋ, 1418 ਅੰਗ ਦੇ ਉੱਤੇ ਪੜ੍ਹੋ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਲਿਖਦੇ ਆ? ਕਹਿੰਦੇ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਐ ਪਸ਼ੂ ਢੋਰ ਗਵਾਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ, ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਸ਼ਬਦ ਦਾ ਭਾਵ ਉਪਦੇਸ਼। ਕਹਿੰਦੇ ਜਿਸ ਪ੍ਰਾਣੀ ਨੇ ਇਸ ਉਪਦੇਸ਼ ਦਾ ਵਿਚਾਰ ਨਹੀਂ ਕੀਤੀ, ਇਹਨੇ ਵਿਚਾਰਨਾ ਨਹੀਂ ਕੀਤਾ, ਇਹਦੀ ਘੋਖ ਨਹੀਂ ਘੋਖੀ, ਇਹਦੀ ਸੋਝੀ ਨਹੀਂ ਲਈ, ਵਿਚਾਰਨਾ ਮਤਲਬ ਘੋਖਣਾ ਕਿਸੇ ਨੂੰ, ਇਹਨੂੰ ਘੋਖਿਆ ਨਹੀਂ, ਇਹਦੀ ਵਿਚਾਰ ਨਹੀਂ ਕੀਤੀ, ਇਹਦੀ ਖੋਜ ਨਹੀਂ ਕੀਤੀ। ਗੁਰੂ ਸਾਹਿਬ ਕਹਿੰਦੇ ਆ ਜਿਹਨਾਂ ਸਤਿਗੁਰ ਪੁਰਖ ਨਾ ਸੇਵਿਓ, ਕਿਉਂਕਿ ਜਿਹਨੇ ਇਹਦੀ ਵਿਚਾਰ ਨਹੀਂ ਕੀਤੀ ਉਹਨੇ ਪਰਮਾਤਮਾ ਦੇ ਸ਼ਬਦ ਦੀ ਅਰਾਧਨਾ ਨਹੀਂ ਕਰਨੀ। ਉਹ ਇੱਥੇ ਹੀ ਹੈ, ਪੜ ਪੜ ਗੱਡੀ ਨਦੀਓ ਪੰਡਾ ਹੀ ਬਣਨ ਵਾਲਾ ਆ। ਠੀਕ ਹੈ ਬਈ, ਜਿੰਨਾ ਚਿਰ ਗੁਰਬਾਣੀ ਦੀ ਵਿਚਾਰ ਨਹੀਂ ਹੈ ਉਨਾ ਚਿਰ ਤਬਦੀਲੀ ਨਹੀਂ ਹੈ। ਵਿਚਾਰ ਤੇ ਤਬਦੀਲੀ ਆ, ਬਿਨਾਂ ਵਿਚਾਰ ਤੋਂ ਕਿਸੇ ਦੀ ਤਬਦੀਲੀ ਨਹੀਂ ਹੈ। ਜਿਹੜਾ ਵਿਚਾਰ ਕਰਦਾ ਉਹਦੀ ਤਬਦੀਲੀ ਸੁੱਤ ਸ਼ਬਦ ਦਾ ਮਿਲਾਪ ਕਰਦਾ, ਪਰਮਾਤਮਾ ਦੀ ਖੋਜ ਕਰਦਾ ਅੰਦਰੋਂ। ਤੇ ਗੁਰੂ ਸਾਹਿਬ ਕਹਿੰਦੇ ਜਿਹਨੇ ਇਹ ਕੰਮ ਨਹੀਂ ਕੀਤਾ, ਗੁਰਬਾਣੀ ਦੀ ਵਿਚਾਰ ਨਹੀਂ ਕੀਤੀ, ਆਪਣੇ ਅੰਦਰ ਸੁੱਤ ਸ਼ਬਦ ਦਾ ਮਿਲਾਪ ਨਹੀਂ ਕੀਤਾ, ਉਸ ਪਰਮਾਤਮਾ ਦੇ ਸ਼ਬਦ ਦੀ ਅਰਾਧਨਾ ਨਹੀਂ ਕੀਤੀ, ਕਹਿੰਦੇ ਓਏ ਮਾਨਸ ਜੂਨ ਨਾ ਆਖੀਐ। ਕਹਿੰਦੇ ਉਹਨਾਂ ਦੀ ਗਿਣਤੀ ਮਨੁੱਖ ਜਾਮੇ ਚ ਨਹੀਂ ਕਰਨੀ। ਪਾਛਾ ਜਨਮ ਤੇ ਮਨੁੱਖ ਦਾ, ਕਹਿੰਦੇ ਜਨਮ ਮਨੁੱਖ ਦਾ ਹੈ ਪਰ ਬਿਰਤੀ ਪਸ਼ੂ ਢੋਰ ਗਵਾਰ। ਕਹਿੰਦੇ ਬਿਰਤੀ ਅਵਾਰਾ ਡੰਗਰ ਦੀ ਹੈ, ਅਵਾਰਾ ਡੰਗਰ ਵੀ ਕਿੰਨੀਆਂ ਪੈਲੀਆਂ ਚੋਂ ਲੰਘਦਾ, ਹਰ ਪੈਲੀ ਚ ਮੂੰਹ ਮਾਰਦਾ ਪਰ ਸਵਾਦ ਦੱਸਣ ਜੋਗਾ ਨਹੀਂ। ਕਹਿੰਦੇ ਵੀ ਕਿੰਨੀ ਬਾਣੀ ਪੜ੍ਹਦਾ ਪਰ ਕਿਹੜੀ ਪੰਕਤੀ ਚ ਕੀ ਸਵਾਦ ਲਿਖਿਆ ਇਹਨੂੰ ਵੀ ਪਤਾ ਨਹੀਂ ਹੈ, ਕਿਉਂਕਿ ਇਹਦੀ ਬਿਰਤੀ ਅਵਾਰਾ ਡੰਗਰ ਦੀ ਬਣ ਗਈ ਹੈ, ਲੰਘਣਾ ਹੀ ਆ ਬਸ ਵਿੱਚੋਂ। ਠੀਕ ਹੈ ਨਹੀਂ, ਤੇ ਮੂੰਹ ਮਾਰੀ ਜਾਣਾ। ਸੋ ਧਿਆਨ ਦੇਣ ਵਾਲੀ ਗੱਲ ਹੈ। ਅੱਗੇ ਫਿਰ ਗੁਰੂ ਸਾਹਿਬ ਕਹਿੰਦੇ ਸਾਧ ਜਨਾਂ ਤੇ ਬਾਹਰੀ ਸਿਰਹਿਣ ਅਕੇਲੜੀਆਂ। ਸਾਧ ਜਨਾਂ ਤੇ ਬਾਹਰੀ, ਧਿਆਨ ਦਿਓ ਜਰਾ ਹੁਣ, ਸਾਧ ਦਾ ਭਾਵ ਸਤਿਗੁਰੂ। ਗੁਰੂ ਸਾਹਿਬ ਕਹਿੰਦੇ ਸਾਧ ਜਨਾਂ ਤੇ ਬਾਹਰੀ, ਹੁਣ ਬਾਹਰ ਦਾ ਮਤਲਬ ਕੀ ਹੈ? ਸਰੀਰ ਨੂੰ ਔਰਤ ਨਹੀਂ ਕਿਹਾ ਉਹਨਾਂ ਨੇ, ਇੱਥੇ ਆਤਮਾ ਨੂੰ ਔਰਤ ਕਹਿ ਰਹੇ, ਆਤਮਾ ਨੂੰ ਉਪਦੇਸ਼ ਦੇ ਰਹੇ। ਕੀ ਕਹਿਣ ਲੱਗੇ? ਸਾਧ ਜਨਾਂ ਤੇ ਬਾਹਰੀ, ਕਹਿੰਦੇ ਜਿਹੜੀ ਆਤਮਿਕ ਬਿਰਤੀ ਔਰਤ ਹੈ ਨਾ, ਜਿਹੜੀ ਆਤਮਿਕ ਬਿਰਤੀ ਬਹੁਤੀ ਹੈ, ਕਹਿੰਦੇ ਜਿਹੜੀ ਆਤਮਿਕ ਰੂਪੀ ਉਸ ਪਰਮਾਤਮਾ ਦੀ ਜਿਹੜੀ ਘਰ ਵਾਲੀ ਹੈ, ਕਹਿੰਦੇ ਸਾਧ ਜਨਾਂ ਤੇ ਬਾਹਰੀ, ਕਹਿੰਦੇ ਜਿਹਨਾਂ ਦੀ ਸੋਚ ਇਸ ਗੁਰੂ ਗ੍ਰੰਥ ਸਾਹਿਬ ਤੋਂ ਅਜੇ ਬਾਹਰ ਹੀ ਫਿਰਦੀ ਹੈ, ਗੁਰੂ ਦੇ ਸੋਚ ਤੋਂ ਬਾਹਰ ਫਿਰਦੀ ਹੈ। ਕਹਿੰਦਾ ਭਾਵ ਬਾਹਰ ਦਾ ਮਤਲਬ ਕੀ? ਹੁਣ ਧਿਆਨ ਦਿਓ, ਕਈ ਵਾਰੀ ਆਪਾਂ ਵਿਚਾਰ ਕਰਦੇ ਹਾਂ ਕਿਸੇ ਦੇ ਘਰ ਚਲੇ ਗਏ, ਘਰ ਚਲੇ ਗਏ, ਉਹਦੇ ਉੱਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗਏ, ਜਦੋਂ ਬੱਚਿਆਂ ਨੂੰ ਨਾਲ ਲੈ ਕੇ ਗਏ ਨਾ, ਬੱਚੇ ਬਾਹਰ ਫਿਰਦੇ ਰਹੇ, ਘੰਟਾ ਡੇਢ ਘੰਟੇ ਬੈਠੇ, ਚਾਹ ਪਾਣੀ ਪੀਤਾ, ਤੁਰ ਪਏ ਗੱਡੀ 'ਚ ਬੈਠੇ, ਤੇ ਬੱਚੇ ਪੁੱਛਦੇ ਕਹਿੰਦੇ ਪਾਪਾ ਇਹ ਕਿਹਨਾਂ ਦਾ ਘਰ ਸੀ, ਕੌਣ ਨੇ, ਤੁਸੀਂ ਦੱਸਿਆ ਹੀ ਨਹੀਂ। ਕੀ ਕਹੀਦਾ? ਪੁੱਤ ਦੱਸਿਆ ਤੁਹਾਨੂੰ ਕੀ, ਤੁਸੀਂ ਤੇ ਬਾਹਰ ਹੀ ਫਿਰਦੇ ਰਹੇ, ਕਿਤੇ ਅੰਦਰ ਆਉਂਦੇ ਮੈਂ ਤੁਹਾਨੂੰ ਦੱਸਦਾ ਵੀ ਤੁਹਾਡਾ ਚਾਚਾ ਲੱਗਦਾ, ਤੁਹਾਡਾ ਮਾਮਾ ਲੱਗਦਾ, ਤੁਹਾਡੀ ਮਾਮੀ ਹੈ, ਤੁਹਾਡੀ ਭੂਆ ਹੈ, ਤੁਸੀਂ ਤੇ ਬਾਹਰ ਹੀ ਫਿਰਦੇ ਰਹੇ। ਇਹ ਤਾਂ ਮਤਲਬ ਜਿਹੜੇ ਬੱਚੇ ਬਾਹਰ ਫਿਰਦੇ ਉਹਨਾਂ ਨੂੰ ਰਿਸ਼ਤਿਆਂ ਦਾ ਨਾਤਿਆਂ ਦਾ ਪਤਾ ਨਹੀਂ, ਉਹ ਜਿਹਨਾਂ ਦੀ ਬਿਰਤੀ ਇੱਥੇ ਬੈਠਿਆਂ ਵੀ ਗੁਰੂ ਗ੍ਰੰਥ ਸਾਹਿਬ ਦੇ ਬਾਹਰ ਫਿਰਦੀ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸੁਭਾਅ ਦਾ ਪਤਾ ਨਹੀਂ ਲੱਗਦਾ। ਇਹਨੂੰ ਕਹਿੰਦੇ ਦੇ ਸਾਧ ਜਨਾਂ ਤੇ ਬਾਹਰ ਹੀ, ਕਹਿੰਦੇ ਉਹਨਾਂ ਦੀ ਬਿਰਤੀ ਬਾਹਰ ਫਿਰਦੀ ਆ, ਉਹਨਾਂ ਦਾ ਕੋਈ ਨਾਤਾ ਨਹੀਂ ਹੈ, ਬੱਚੇ ਬਾਹਰ ਫਿਰਦੇ ਸੀ ਭੂਆ ਦਾ ਪਤਾ ਲੱਗਾ ਨਹੀਂ, ਜਿਹਨਾਂ ਦੀ ਬਿਰਤੀ ਬਾਹਰ ਫਿਰਦੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਤਾ ਲੱਗਾ ਹੀ ਕੋਈ ਨਹੀਂ। ਐਵੇਂ ਬਾਡੀਆਂ ਮਰੀ ਜਾਂਦੇ, ਬੜੇ ਪਾਠ ਕੀਤੇ, ਬੜੀ ਬਾਣੀ ਪੜ੍ਹੀ ਹੈ, ਬੜੀ ਕੰਠ ਆ, ਚੰਗੀ ਗੱਲ ਹੈ ਕੰਠ ਹੋਣਾ, ਮਾੜੀ ਗੱਲ ਨਹੀਂ ਕੰਠ ਕਰਿਓ, ਪਰ ਕੰਠ ਕਰਕੇ ਅਗਲਿਆਂ ਸਿਆਣਿਆਂ ਨੇ ਗੱਲ ਕਹੀ ਹੈ, ਕਹਿੰਦਾ ਪਾਣੀ ਸਿਰ ਤੇ ਚੁੱਕਿਆ ਹੋਵੇ ਤੇ ਮਰਨ ਪਿਆਸਾ ਡਿਆ ਹੋਵੇ। ਇਹ ਕਿੱਥੇ ਲਿਖਿਆ ਬਈ? ਬਈ ਪਾਣੀ ਸਿਰ ਤੇ ਚੁੱਕਿਆ ਘੁੱਟ ਪੀ ਲਾ, ਬਾਣੀ ਕੰਠ ਹੋਵੇ ਤੇ ਕਵੇ ਮੈਨੂੰ ਲੱਭਾ ਹੀ ਕੁਛ ਨਹੀਂ ਅਜੇ ਤੱਕ। ਕਿਹੜੀ ਗੱਲੋਂ? ਕਿਉਂਕਿ ਘੜਾ ਸਿਰ ਤੇ ਚੁੱਕਿਆ ਪਰ ਪਾਣੀ ਪੀਂਦਾ ਨਹੀਂ, ਬਾਣੀ ਬੜੀ ਪੜੀ ਹੈ ਪਰ ਵਿਚਾਰੀ ਨਹੀਂ ਹੈ, ਬਿਨਾਂ ਵਿਚਾਰ ਤੋਂ ਮਨ ਬਿਰਤੀ ਤਸੱਲੀ ਨਹੀਂ ਆਉਂਦੀ। ਸੋ ਵਿਚਾਰ ਕਰਨਾ ਸਾਧ ਜਨਾਂ ਤੇ ਬਾਹਰੀ। ਹੋਰ ਵੀ ਗੁਰੂ ਸਾਹਿਬ ਨੇ ਲਿਖਿਆ ਬਾਹਰੀ ਦਾ ਮਤਲਬ ਕੀ ਹੈ, ਹੋਰ ਵੀ ਸਮਝਾਉਣਾ ਕੀਤਾ। ਕੀ ਕਹਿਣ ਲੱਗੇ? ਧੰਨ ਗੁਰੂ ਨਾਨਕ ਪਾਤਸ਼ਾਹ ਮਹੱਲਾ ਪਹਿਲਾ। ਕੀ ਕਹਿਣ ਲੱਗੇ? ਕਹਿੰਦੇ ਰਾਤੀ ਹੋਵਨ ਕਾਲੀਆਂ, ਰਾਤੀ ਹੋਵਨ ਕਾਲੀਆਂ ਸੁਪੇਦਾ ਸੇਵਨ। ਕਹਿੰਦੇ ਕਿੱਦਾਂ ਬਾਹਰ ਨੇ, ਕਿੱਦਾਂ ਬਾਹਰ ਨੇ ਲੋਕ ਇਸ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਬੈਠਿਆਂ ਵੀ ਬਾਹਰ ਕਿੱਦਾਂ ਹੁੰਦੇ ਨੇ? ਕਹਿੰਦੇ ਰਾਤੀ ਹੋਵਨ ਕਾਲੀਆਂ ਸੁਪੇਦਾ ਸੇਵਨ। ਕਹਿੰਦੇ ਮੱਸਿਆ ਵਾਲੇ ਦਿਨ ਰਾਤ ਬੜੀ ਕਾਲੀ ਹੁੰਦੀ ਹੈ, ਹਨੇਰਾ ਚਾਰ ਚਿਬੇਰੇ, ਹਨੇਰਾ ਹੀ ਹਨੇਰਾ, ਅੱਖਾਂ ਖੋਲ ਕੇ ਵੇਖੀਏ ਤੇ ਕਾਲੀ ਰਾਤ ਨਜ਼ਰ ਆਉਂਦੀ ਹੈ, ਦਿਸਦਾ ਹੀ ਕੁਛ ਨਹੀਂ। ਕਹਿੰਦਾ ਰਾਤੀ ਹੋਵਣ ਕਾਲੀਆਂ ਸੁਪੇਦਾ ਸੇਵਨ। ਕਹਿੰਦੇ ਪਰ ਕੁਛ ਸਫੇਦ ਕੱਪੜਾ ਪਿਆ ਹੋਵੇ, ਕੁਛ ਸਫੇਦ ਰੰਗ ਦੀ ਚੀਜ਼ ਪਈ ਹੋਵੇ। ਕਹਿੰਦੇ ਉਸ ਕਾਲੀ ਰਾਤ ਦਾ ਸਫੇਦ ਕੱਪੜੇ ਤੇ ਕੋਈ ਅਸਰ ਨਹੀਂ ਹੁੰਦਾ, ਉਹ ਚ ਤਬਦੀਲੀ ਨਹੀਂ ਆਉਂਦੀ, ਉਹ ਸਫੇਦ ਦਾ ਸਫੇਦ ਹੀ ਰਹਿੰਦਾ। ਕਿਉਂ? ਉੱਥੇ ਕਾਲੀ ਰਾਤ ਦਾ ਅਸਰ ਕੋਈ ਨਹੀਂ। ਤੇ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਦੇ ਬੱਗਾ ਤੱਪੇ ਕਣਾ ਕਾਲਿਆਂ ਕਾਲੇ ਵੰਨ। ਕਹਿੰਦੇ ਵੀ ਵਿਚਾਰ ਕਰੀ, ਦੇਹ ਬੱਗਾ, ਦੇਹ ਦਾ ਭਾਵ ਦੇਣ, ਬੱਗਾ ਦਾ ਭਾਵ ਚਿੱਟਾ, ਐਂ ਸੂਰਜ ਚੜਿਆ। ਕਹਿੰਦੇ ਦੇਹ ਬੱਗਾ ਤੱਪੇ ਕਣਾ, ਕਹਿੰਦੇ ਬੜੀ ਧੁੱਪ ਲੱਗੀ ਪਈ ਹੈ, ਐਂ ਚਮਕਣ ਡਿਆ ਦਿਨ। ਤੇ ਕੀ ਕਹਿਣ ਲੱਗੇ, ਕਾਲਿਆਂ ਕਾਲੇ ਵੰਨ। ਕਹਿੰਦੇ ਬਾਹਰ ਕੋਈ ਕਾਲੀ ਚੀਜ਼ ਪਈ ਹੋਵੇ, ਕਹਿੰਦੇ ਇਸ ਦਿਨ ਦਾ ਕਾਲੀ ਚੀਜ਼ ਤੇ ਅਸਰ ਨਹੀਂ ਹੁੰਦਾ, ਉਹ ਚਿੱਟੀ ਨਹੀਂ ਹੋ ਜਾਂਦੀ, ਉਹ ਕਾਲੀ ਦੀ ਕਾਲੀ ਰਹਿੰਦੀ ਹੈ। ਹੁਣ ਦੇਖੋ ਧਿਆਨ ਦੇਣ ਲੱਗਾ ਕਿ ਸੱਤ ਜਨਾਂ ਤੇ ਬਾਰੀ, ਬਾਰੀ ਦਾ ਵਖਿਆਨ ਕਰਨਾ ਆਪਾਂ, ਅਸੀਂ ਬਾਰੀ ਅੱਖ ਹੀ ਖੋਲਣਾ ਆਪਾਂ ਅਜੇ। ਤੇ ਕੀ ਕਹਿਣ ਲੱਗੇ, ਕਹਿਣ ਲੱਗੇ ਅੰਧੇ ਅਕਲੀ ਬਾਰੇ, ਮੂਰਖ ਅੰਧ ਗਿਆਨ। ਅੰਧੇ ਅਕਲੀ ਬਾਰੇ, ਧਿਆਨ ਦਿਓ, ਮੂਰਖ ਅੰਧ ਗਿਆਨ। ਕਹਿੰਦੇ ਜਿਵੇਂ ਉਹ ਕਾਲੀ ਚੀਜ਼ ਬਾਹਰ ਪਈ ਸੀ ਤੇ ਦਿਨ ਬੜਾ ਚੜਿਆ ਸੀ, ਪਰ ਕਾਲੀ ਚੀਜ਼ ਤੇ ਅਸਰ ਕੋਈ ਨਹੀਂ ਹੋਇਆ ਦਿਨ ਦਾ, ਠੀਕ ਹੈ, ਉਹ ਕਾਲੀ ਦੀ ਕਾਲੀ ਰਹੀ। ਕਹਿੰਦੇ ਏਦਾਂ ਸਾਡੀ ਮਨ ਬਿਰਤੀ ਹੈ, ਉਹ ਕੀ ਹੋਇਆ ਕਿ ਉਸ ਚਿੱਟੀ ਚੀਜ਼ ਦਾ ਰਾਤ ਵੱਲ ਧਿਆਨ ਕੋਈ ਨਹੀਂ, ਪਰਵਾਹ ਕੋਈ ਨਹੀਂ ਉਹਨੂੰ। ਏਦਾਂ ਹੀ ਸਾਡੀ ਮਨ ਬਿਰਤੀ ਆ, ਅੰਧੇ ਅਕਲੀ ਬਾਰੇ, ਮੂਰਖ ਅੰਧ ਗਿਆਨ। ਕਹਿੰਦੇ ਅਸੀਂ ਗੁਰਬਾਣੀ ਪੜ੍ਹਦੇ ਹਾਂ, ਪਰ ਸਾਡੀ ਮਨ ਬਿਰਤੀ ਤੇ ਇਸ ਗੁਰਬਾਣੀ ਦਾ ਕੋਈ ਅਸਰ ਹੀ ਨਹੀਂ ਹੈ। ਆਂਦਾ ਜਿਵੇਂ ਕਾਲੀ ਚੀਜ਼ ਪਈ ਰਹੀ ਬਾਹਰ ਦਿਨ ਦੇ ਵਿੱਚ ਤੇ ਕਾਲੀ ਰਹਿ ਗਈ, ਕਹਿੰਦੇ ਏਦਾਂ ਹੀ ਸਾਡੀ ਸੋਚ ਬੇਧਿਆਨੇ ਗੁਰਬਾਣੀ ਪੜ੍ਹਦੀ ਰਹੀ, ਗੁਰਬਾਣੀ ਦਾ ਅਸਰ ਹੀ ਕੋਈ ਨਹੀਂ ਹੋਇਆ। ਜਿੱਦਾਂ ਦੇ ਸਾਂ ਪਹਿਲਾਂ ਗੁਰੂ ਘਰ ਪਾਉਣ ਲੱਗਿਆ, ਉੱਦਾਂ ਦੇ ਗੁਰੂ ਘਰ ਬੈਠੇ ਰਹਿ ਗਏ, ਕੋਈ ਅਸਰ ਨਹੀਂ ਹੋਇਆ, ਕੋਈ ਫਰਕ ਨਹੀਂ ਪਿਆ। ਅੰਧੇ ਅਕਲੀ ਬਾਰੇ, ਹੁਣ ਧਿਆਨ ਦਿਓ, ਰਾਤ ਦਾ ਚਿੱਤੀ ਚੀਜ਼ ਦਾ ਅਸਰ ਕੋਈ ਨਹੀਂ, ਅੰਧੇ ਅਕਲੀ ਬਾਰੇ। ਅਸੀਂ ਬੇਧਿਆਨੇ ਬੈਠੇ ਹਾਂ ਤੇ ਅਸੀਂ ਅਕਲ ਤੋਂ ਬਾਹਰ ਹੀ ਹੈ, ਕਹਿੰਦਾ ਪਾਕ ਸਾਡੇ ਤੇ ਗੁਰਬਾਣੀ ਦਾ ਕੋਈ ਅਸਰ ਨਹੀਂ ਹੈ, ਠੀਕ ਹੈ। ਮੂਰਖ ਅੰਧ ਗਿਆਨ, ਨਾਨਕ ਨਦਰੀ ਬਾਰੇ, ਕਬੇ ਨਾ ਪਾਵੇ ਮਾਣ। ਦੱਸੋ ਹੁਣ ਸੋਚਣ ਵਾਲੀ ਗੱਲ ਆ, ਜੇ ਤੇ ਗੁਰਬਾਣੀ ਦੀ ਸੋਝੀ ਆਉਂਦੀ ਤੇ ਗੁਰਬਾਣੀ ਦੇ ਮਾਰਗ ਦੇ ਚੱਲਦੇ ਸੁੱਤ ਸ਼ਬਦ ਦਾ ਮਿਲਾਪ ਹੁੰਦਾ ਤੇ ਪਰਮਾਤਮਾ ਨਦਰ ਚ ਆਉਣਾ ਸੀ ਆਪਾਂ, ਕਿਉਂਕਿ ਜਿੰਨਾ ਚਿਰ ਸਾਡੇ ਅੰਦਰ ਸ਼ਬਦ ਦਾ ਵਾਸਾ ਨਹੀਂ ਹੈ, ਉਹਨਾਂ ਚ ਅਸੀਂ ਪਰਮਾਤਮਾ ਦੀ ਦਿੱਖ ਚ ਨਹੀਂ ਆ ਸਕਦੇ, ਉਹਦੀ ਨਜ਼ਰ ਚ ਨਹੀਂ ਆ ਸਕਦੇ। ਤੇ ਗੁਰੂ ਸਾਹਿਬ ਨੇ ਕਹਿੰਦੇ ਨਾਨਕ ਨਦਰੀ ਬਾਰੇ, ਕਹਿੰਦੇ ਜਿਹਨਾਂ ਤੇ ਗੁਰਬਾਣੀ ਦਾ ਅਸਰ ਹੀ ਕੋਈ ਨਹੀਂ ਹੈ, ਗੁਰਬਾਣੀ ਦਾ ਉਹਨਾਂ ਤੇ ਪ੍ਰਭਾਵ ਹੀ ਨਹੀਂ ਪਿਆ, ਕਹਿੰਦੇ ਫਿਰ ਉਹ ਪਰਮਾਤਮਾ ਦੀ ਨਦਰ ਤੋਂ ਬਾਹਰ ਨੇ। ਨਾਨਕ ਨਦਰੀ ਬਾਰੇ, ਕਬੇ ਨਾ ਪਾਵੇ ਮਾਣ। ਕਹਿੰਦੇ ਫਿਰ ਉਹ ਕਦੀ ਵੀ ਸੱਚਖੰਡ ਵਿੱਚ ਪਰਮਾਤਮਾ ਦੇ ਦਰ ਤੇ ਕਦੀ ਮਾਣ ਪ੍ਰਾਪਤ ਨਹੀਂ ਕਰਦੇ, ਇੱਜ਼ਤ ਪ੍ਰਾਪਤ ਨਹੀਂ ਕਰਦੇ, ਉਹ ਜੈਸੇ ਆਏ ਸੀ ਵੈਸੇ ਹੀ ਤੁਰ ਜਾਂਦੇ ਨੇ। ਨਾਮ ਵਿਸਾਰ ਚੱਲੇ ਮੂੰਹ ਕਾਲੇ, ਦਰਗੇ ਝੂਠ ਖਵਾਰਾ ਹੈ। ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਝਾ ਰਹੇ ਨੇ, ਸੋ ਧਿਆਨ ਦੇਣਾ। ਸਾਧ ਜਨਾਂ ਤੇ ਬਾਹਰੀ, ਕਹਿੰਦੇ ਭਾਵੇਂ ਗੁਰੂ ਘਰ ਬੈਠੇ ਨੇ ਪਾਠ ਕਰ ਰਿਹਾ ਹੈ, ਪਰ ਜੇ ਸਾਡੇ ਉੱਤੇ ਗੁਰਬਾਣੀ ਦਾ ਅਸਰ ਹੀ ਕੋਈ ਨਹੀਂ ਤਾਂ ਅਸੀਂ ਸਤਿਗੁਰੂ ਦੇ ਨਦਰ ਤੋਂ ਬਾਹਰ ਹੀ ਬੈਠੇ ਹਾਂ, ਠੀਕ ਹੈ। ਤੇ ਫਿਰ ਸਿਰਹਿਣ ਅਕੇਲੜੀਆਂ, ਹੁਣ ਧਿਆਨ ਦਿਓ, ਜਿਸ ਔਰਤ ਦਾ ਖਸਮ ਨਾਲ ਨਾਤਾ ਹੀ ਨਹੀਂ ਹੈ, ਉਹ ਜ਼ਿੰਦਗੀ ਇਕੱਲੀ ਗੁਜ਼ਾਰਦੀ ਕਿਵੇਂ? ਹੁਣ ਕਿਸੇ ਕੁੜੀ ਦਾ ਵਿਆਹ ਨਹੀਂ ਹੋਇਆ, ਠੀਕ ਹੈ, ਉਹਦੇ ਘਰ ਮਾਂ ਆ, ਬਾਪ ਆ, ਭੈਣ ਆ, ਭਰਾ ਆ, ਸਕੇ ਆ, ਸੰਬੰਧੀ ਆ, ਸਾਰੇ ਆ, ਪਰ ਗੁਰੂ ਪਿਆਰੇ ਉਹ ਦੇਖਿਓ ਕਿਤੇ ਕੀ ਹੁੰਦਾ, ਉਹ ਵਿਚਾਰੀ ਆਪਣੇ ਕਮਰੇ 'ਚ ਇਕੱਲੀ ਲੰਮੀ ਪਈ ਹੈ। ਕਿਸੇ ਨੇ ਪੁੱਛਿਆ, ਯਾਰ ਉਹ ਕੁੜੀ ਇਕੱਲੀ ਪਈ ਹੈ, ਤੇ ਕੀ ਕਹਿੰਦੇ ਆਪਾਂ ਵੀ ਹੁਣ ਇਕੱਲੀ ਪਣਾ ਦਾ ਵਿਆਹ ਨਹੀਂ ਹੋਇਆ, ਜਿਹੜੀ ਖਸਮ ਵਾਲੀ ਉਹੀ ਖਸਮ ਨਾਲ ਸੌਂਗੀ, ਹੁਣ ਉਹ ਇਕੱਲੀ ਉਹਦਾ ਵਿਆਹ ਨਹੀਂ ਹੋਇਆ। ਤੇ ਗੁਰੂ ਸਾਹਿਬ ਨੇ ਕੀ ਕਹਿੰਦੇ, ਕਹਿੰਦੇ ਜਿਹਨਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਨਾਤਾ ਨਹੀਂ ਨਾ ਜੋੜਿਆ, ਉਹ ਕਦੀ ਸੁਹਾਗਣਾ ਨਹੀਂ ਹੋ ਸਕਦੀਆਂ, ਸਾਰੀ ਜ਼ਿੰਦਗੀ 'ਚ ਇਕੱਲੀਆਂ ਹੀ ਰਹਿਣਗੀਆਂ, ਉਹਨਾਂ ਦਾ ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ। ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਤਿੰਨ ਦੁੱਖ ਨਾ ਕਬੂ ਉਤਰੇ, ਸੇ ਜੰਮ ਕੇ ਵਸ ਪੜੀ ਆ। ਤਿੰਨ ਦੁੱਖ ਨਾ ਕਬੂ ਉਤਰੇ, ਕਿਹੜਾ ਦੁੱਖ? ਢਿੱਡ ਪੀੜ, ਲੱਕ ਪੀੜ, ਹੈਂ, ਕੰਮ ਨਹੀਂ ਬਣਿਆ, ਉਹ ਨਹੀਂ ਮਿਲਿਆ ਮੈਨੂੰ, ਉਹ ਨਹੀਂ ਮਿਲਿਆ, ਮੇਰਾ ਬਿਜ਼ਨਸ ਚੰਗਾ ਨਹੀਂ ਚੱਲਦਾ। ਉਹ ਗੁਰੂ ਪਿਆਰੋ, ਇਹ ਕੋਈ ਦੁੱਖ ਨਹੀਂ ਹੈ, ਇਹ ਕੋਈ ਦੁੱਖ ਨਹੀਂ ਹੈ, ਠੀਕ ਹੈ ਬਈ, ਇਹ ਦੁੱਖ ਨਹੀਂ ਹੈ। ਦੁੱਖ ਕਿਹਨੂੰ ਕਹਿੰਦੇ ਆ? ਗੁਰਬਾਣੀ ਦਾ ਦੁੱਖ ਅੱਖਰ ਆ ਜਾਂਦਾ ਤੇ ਆਪਾਂ ਉੱਥੇ ਡਿੱਗ ਪੈਂਦੇ ਹਾਂ। ਕਹਿੰਦਾ ਬਈ ਉਹਨਾਂ ਦੇ ਕਦੀ ਦੁੱਖ ਨਹੀਂ ਉਤਰ ਸਕਦੇ, ਕਿਹੜੇ ਦੁੱਖ ਬਈ? ਐਵੇਂ ਭੁਲੇਖੇ 'ਚ ਪੈ ਗਏ ਗੁਰੂ ਪਿਆਰਿਓ, ਐਵੇਂ ਨਾ ਭੁਲੇਖੇ 'ਚ ਪੈ ਜਾਓ। ਬੜੇ ਬੜੇ ਅਮੀਰ ਲੋਕ ਬੈਠੇ ਆ, ਪੈਸੇ ਦੀ ਕਮੀ ਕੋਈ ਨਹੀਂ, ਇਸ਼ਾਰਾ ਕਰਦੇ ਢੇਰਾਂ ਢੇਰ ਲੱਗ ਜਾਂਦੇ ਨੇ, ਉਹ ਸੌਖੇ ਨੇ ਨਹੀਂ, ਉਹ ਫਿਰ ਦੁੱਖ ਕਿਹਨੂੰ ਕਹਿੰਦੇ ਆ? ਹਰ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਨਾਲ ਕਰਿਆ ਕਰੋ, ਗੁਰੂ ਗ੍ਰੰਥ ਸਾਹਿਬ ਜੀ ਦੇ ਸਵਾਲ ਕਰਿਆ ਕਰੋ, ਗੁਰੂ ਗ੍ਰੰਥ ਸਾਹਿਬ ਜੀ ਕੋਲ ਜਵਾਬ ਲੈ ਲਿਆ ਕਰੋ, ਪਰ ਗੁਰੂ ਪਿਆਰਿਓ, ਕਲਾਸ 'ਚ ਬੱਚਾ ਬੈਠਾ ਹੋਵੇ ਅਤੇ ਮਾਸਟਰ ਪੜ੍ਹਾਉਣ ਡਿਆ ਹੋਵੇ, ਪੜ੍ਹਦਾ ਉਹੀ ਹੈ ਜਿਹਦਾ ਮਾਸਟਰ ਵੱਲ ਧਿਆਨ ਹੈ। ਜਿਹਦਾ ਮਾਸਟਰ ਵੱਲ ਧਿਆਨ ਨਹੀਂ ਉੱਥੇ ਬੈਠਾ ਵੀ ਫੇਲ ਹੋ ਜਾਂਦਾ। ਅਤੇ ਗੁਰੂ ਪਿਆਰਿਓ, ਆਪਾਂ ਗੁਰੂ ਘਰ ਬੈਠੇ ਹਾਂ, ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਬੈਠੇ ਹਾਂ, ਇੱਥੇ ਬੈਠਿਆਂ ਵੀ ਸਾਨੂੰ ਸਮਝ ਨਹੀਂ ਆਉਣੀ ਜੇ ਸਾਡਾ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਧਿਆਨ ਨਹੀਂ ਹੈ। ਸੋ ਧਿਆਨ ਦੇਣਾ। ਕੀ ਕਹਿਣ ਲੱਗੇ? ਤਿੰਨ ਦੁੱਖ ਨਾ ਕਬੂ ਉਤਰੇ। ਦੁੱਖ ਦਾ ਭਾਵ ਕੀ ਹੈ? ਬਾਣੀ 'ਚ ਲਿਖਿਆ ਦੁੱਖੀ ਨੂੰ ਕਹਿੰਦੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ, ਜਮਦੂਤ ਦੁੱਖ ਵਿਛੋੜੇ ਨੂੰ ਕਹਿੰਦੇ ਨੇ ਗੁਰੂ ਸਾਹਿਬ ਨੇ ਕੀ ਕਹਿੰਦੇ? ਤਿੰਨ ਦੁੱਖ ਨਾ ਕਬੂ ਉਤਰੇ। ਕਹਿੰਦੇ ਜਿਹੜੀਆਂ ਇਕੱਲੀਆਂ ਰਹਿੰਦੀਆਂ ਨੇ, ਜਿਹਨਾਂ ਦਾ ਗੁਰੂ ਨਾਲ ਨਾਤਾ ਨਹੀਂ, ਸ਼ਬਦ ਨਹੀਂ, ਸਮਝ ਨਹੀਂ ਲੱਗੀ ਜਿਹਨਾਂ ਨੂੰ, ਕਹਿੰਦੇ ਉਹਨਾਂ ਨੂੰ ਕਦੀ ਵੀ ਉਸ ਪਰਮਾਤਮਾ ਦਾ ਵਿਛੋੜਾ ਖਤਮ ਨਹੀਂ ਹੁੰਦਾ, ਉਹ ਵਿਛੜੀਆਂ ਹੀ ਰਹਿੰਦੀਆਂ ਨੇ। ਇਹਨੂੰ ਦੁੱਖ ਕਹਿੰਦੇ ਜੇ। ਤਿੰਨ ਦੁੱਖ ਨਾ ਕਬੂ ਉਤਰੇ, ਸੇ ਜਮ ਕੇ ਵਸ ਪੜੀਆਂ। ਦੱਸੋ ਜਮ ਕੀ? ਵਿਕਾਰ, ਠੀਕ ਹੈ ਵੀ ਜਮ ਕੀ ਹੈ? ਜਿਹੜੇ ਜਮਦੂਤ ਫੜਨ ਆਉਂਦੇ ਨੇ ਧਰਮਰਾਜ ਦੀ ਕਚਹਿਰੀ 'ਚ ਪੇਸ਼ ਕਰ ਦਿੰਦੇ ਜਾ ਕੇ, ਠੀਕ ਹੈ। ਇਹਦਾ ਮਤਲਬ ਕੀ ਹੈ ਕਿ ਉਹਨਾਂ ਦਾ ਵਿਕਾਰਾਂ ਨਾਲ ਨਾਤਾ ਰਹਿੰਦਾ ਹੈ, ਉਹਨਾਂ ਦਾ ਕਦੀ ਪਰਮਾਤਮਾ ਨਾਲ ਨਾਤਾ ਨਹੀਂ ਜੁੜਦਾ। ਕਿਹਨਾਂ ਦਾ? ਜਿਹਨਾਂ ਨੂੰ ਗੁਰਬਾਣੀ ਦੀ ਸੋਝੀ ਨਹੀਂ ਹੈਗੀ, ਜਿਹਨਾਂ ਨੇ ਗੁਰੂ ਗ੍ਰੰਥਾਂ ਦੇ ਮਾਰਗ 'ਤੇ ਚੱਲਣਾ ਨਹੀਂ ਕੀਤਾ, ਜਿਹਨਾਂ ਸ਼ੁੱਧ ਸ਼ਬਦ ਦਾ ਮਿਲਾਪ ਨਹੀਂ ਕੀਤਾ। ਫਿਰ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਜਿੰਨੀ ਰਾਵਿਆ ਪ੍ਰਭ ਆਪਣਾ, ਸੇ ਦਿਸਣ ਨਿਤ ਖੜੀਆਂ। ਧਿਆਨ ਦਿਓ ਜਰਾ, ਜਿੰਨੀ ਰਾਵਿਆ ਪ੍ਰਭ ਆਪਣਾ। ਗੁਰੂ ਪਿਆਰੀ ਸਾਧ ਸਿੰਘ ਜੀ, ਮਹੀਨਾ ਛੋਟਾ ਜਿਹਾ ਕੋਈ ਪੰਜ ਛੇ ਪੰਕਤੀਆਂ ਦਾ, ਪਰ ਗੁਰੂ ਪਿਆਰੇ ਦੇਖਿਆ ਜਾਏ ਧਿਆਨ ਨਾਲ ਤੇ ਤੁਹਾਡੀ ਜ਼ਿੰਦਗੀ ਹੈ, ਤੁਹਾਡਾ ਜੀਵਨ ਆ। ਕਹਿਣ ਨੂੰ ਤੇ ਕਹਿ ਦੇਣਾ ਵੀ ਘੰਟੇ ਵਿੱਚ ਖੋਲਣਾ, ਗੁਰੂ ਪਿਆਰੀ ਸਾਧ ਸਿੰਘ ਘੰਟਾ ਦੇ ਕੀ ਘੰਟੇ ਵੀ ਥੋੜੇ ਨੇ, ਕਿਉਂਕਿ ਕਿਸੇ ਦੇ ਜੀਵਨ ਨੂੰ ਖੁੱਲਣਾ ਜ਼ਿੰਦਗੀਆਂ ਲੰਘ ਜਾਂਦੀਆਂ, ਇੱਕ ਘੰਟੇ 'ਚ ਕਿੱਥੋਂ ਖੁੱਲ ਜੂ, ਪਰ ਫਿਰ ਵੀ ਆਪਾਂ ਖੋਲਣਾ ਇਹਨੂੰ, ਠੀਕ ਆ ਬਈ, ਘੰਟੇ ਦੇ ਵਿੱਚ ਇਹਨੂੰ ਪੂਰਾ ਕਰਨਾ ਆਪਾਂ। ਸੋ ਵਿਚਾਰ ਕਰਨਾ, ਕੀ ਕਹਿਣ ਲੱਗੇ? ਕਹਿੰਦੇ ਜਿੰਨੀ ਰਾਵਿਆ ਪ੍ਰਭ ਆਪਣਾ, ਹੁਣ ਧਿਆਨ ਦਿਓ, ਆਪਣਾ ਅੱਖਰ ਆ ਗਿਆ। ਗੁਰੂ ਜੀ ਕਹਿਣ ਲੱਗੇ ਇਸ ਆਤਮਾ ਨੂੰ, ਕਹਿੰਦੇ ਵੀ ਧਿਆਨ ਦੇ, ਮੰਨਿਆ ਸਰੀਰਕ ਰੂਪੀ ਤਾਂ ਤੂੰ ਆਪਣੇ ਖਸਮ ਕੋਲ ਰਹਿੰਦੀ ਹੈ, ਪਰ ਫਿਰ ਵੀ ਨਾਲ ਦੀ ਦਾ ਖਸਮ ਸੋਹਣਾ ਹੋ ਸਕਦਾ, ਤੇਰੇ ਮਨ 'ਚ ਕਿਸੇ ਵੇਲੇ ਆਜੂਗਾ ਵੀ ਰੱਬਾ ਕਿੱਦਾਂ ਦੀ ਖੇਡ ਖੇਡੀ, ਆ ਦੇਖ ਇਹਦੀ ਆਪਣੀ ਸ਼ਕਲ ਵੇਖ ਘਰ ਵਾਲਾ ਕਿੱਡਾ ਸੋਹਣਾ ਹੈ ਨਾ, ਕੀ ਮਨ 'ਚ ਆਉਂਦਾ, ਅਰਦਾਸ ਕਰ ਬਹਿੰਦਾ ਬੰਦਾ, ਕੁਆੜੀ ਕੁੜੀ ਅਰਦਾਸ ਕਰ ਦਿੰਦੀ ਕਿਸੇ ਵੇਲੇ, ਕਹਿੰਦੀ ਪਰਮਾਤਮਾ ਕਿਰਪਾ ਕਰੀ ਘਰ ਵਾਲਾ ਸੋਹਣਾ ਦਵੀ, ਪਤੀ ਸੋਹਣਾ ਦਵੀ, ਕਹਿ ਦਿੰਦੀ। ਇੱਥੇ ਗੁਰੂ ਜੀ ਕਹਿੰਦੇ ਜਿੰਨੀ ਰਾਵਿਆ ਪ੍ਰਭ ਆਪਣਾ, ਕਹਿਣ ਲੱਗੇ ਭਾਵੇਂ ਕੋਈ ਵਿਆਹੀ ਹੈ ਤੇ ਭਾਵੇਂ ਕੋਈ ਕੁਆਰੀ ਹੈ, ਕਹਿੰਦੇ ਅੱਛਾ, ਕਹਿੰਦੇ ਪਰ ਖਸਮ ਸਾਰਿਆਂ ਦਾ ਇੱਕੋ ਹੀ ਹੈ, ਉਹਦਾ ਰੰਗ ਰੂਪ ਇੱਕੋ ਹੀ ਹੈ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ ਜੋਤਿਸ ਭਾਵੇ ਨਾਨਕਾ, ਸਹੀ ਗੱਲ ਚੰਗੀ, ਵਾਹ ਵਾਹ, ਕਹਿੰਦੇ ਆਪੇ ਇੱਕ ਰੰਗ ਦਾ ਤੇ ਆਪੇ ਬਹੁ ਰੰਗੀ ਹੈ, ਕਹਿੰਦੇ ਵਿਆਹੀਆਂ ਨੂੰ ਵੀ ਭਾਵੇਂ ਕੁਆਰੀ ਹੈ, ਕਹਿੰਦੇ ਪਤੀ ਇੱਕੋ ਹੀ ਹੈ, ਕਹਿੰਦਾ ਮਤਲਬ ਕੁਆਰੀ ਇਹ ਨਹੀਂ ਕਹਿ ਸਕਦੀ ਕਿ ਮੈਨੂੰ ਇਹ ਤਾਂ ਸੋਹਣਾ ਦਵੀ, ਕੀ ਕਹਿੰਦੀ ਆ, ਕਹਿੰਦੇ ਜਿਹੜੀਆਂ ਵਿਆਹੀਆਂ ਸਾਨੂੰ ਵੀ ਕਿਤੇ ਪਤੀ ਮਿਲਾ ਦੇ, ਉਹਦਾ ਹੀ ਪਤੀ, ਇਹਨੂੰ ਕਹਿੰਦੇ ਆਪਣਾ। ਇਹਦਾ ਮਤਲਬ ਕਿ ਤੂੰ ਅਜੇ ਭਾਵੇਂ ਵਿਆਹੀ ਨਹੀਂ ਗਈ, ਭਾਵੇਂ ਤੇਰਾ ਪਰਮਾਤਮਾ ਨਾਲ ਮਿਲਾਪ ਨਹੀਂ ਹੋਇਆ, ਪਰ ਹੱਕ ਤੇਰਾ ਵੀ ਉਹਦੇ ਨਾਲ ਹੀ ਹੈ, ਆਪਣਾ ਆਕੜ ਹੱਕ ਆ, ਕਹਿੰਦੇ ਆਤਮਾ ਤੇਰਾ ਵੀ ਹੱਕ ਆ। ਦੇਖੋ ਦੂਜੇ ਦੇ ਪਤੀ ਲਈ ਕੋਈ ਅਰਦਾਸ ਨਹੀਂ ਕਰ ਸਕਦਾ, ਤੇ ਕੀ ਕਹਿੰਦੇ, ਕਹਿੰਦੇ ਜਿਹਨਾਂ ਨੂੰ ਪਰਮਾਤਮਾ ਮਿਲ ਗਿਆ ਨਾ, ਉਸੇ ਪਰਮਾਤਮਾ ਦਾ ਤੈਨੂੰ ਵੀ ਮਿਲਣ ਦਾ ਹੱਕ ਆ, ਉਹਦੇ ਲਈ ਬੇਨਤੀ ਤੂੰ ਵੀ ਕਰ ਸਕਦੀ ਹੈ, ਪਰਮਾਤਮਾ ਮੈਨੂੰ ਵੀ ਮਿਲ ਗਏ। ਵੇਖੋ ਜਿੰਨੀ ਰਾਵਿਆ ਪ੍ਰਭ ਆਪਣਾ, ਰਾਵਿਆ ਦਾ ਭਾਵ ਦਾ ਸਿਮਰਨ ਕਰਨਾ, ਲੀਨ ਹੋਣਾ ਕਿਸੇ ਚੀਜ਼ ਦੇ ਅੰਦਰ, ਉਹਨੂੰ ਰਾਵਿਆ ਕਹਿੰਦੇ ਨੇ। ਕਹਿੰਦੇ ਜਿਹਨਾਂ ਨੇ ਇਸ ਜੀਵਨ ਦੇ ਅੰਦਰ, ਮੱਘਰ ਦੇ ਮਹੀਨੇ ਅੰਦਰ, ਮੱਘਰ ਦਾ ਮਹੀਨਾ ਕੀ ਹੈ? ਮਨੁੱਖੀ ਜੀਵਨ। ਕਹਿੰਦੇ ਇਸ ਮਨੁੱਖੀ ਜੀਵਨ ਦੇ ਮਹੀਨੇ ਦੇ ਅੰਦਰ, ਸਮੇਂ ਦੇ ਅੰਦਰ ਜਿਹਨਾਂ ਨੇ ਆਪਣੇ ਪਰਮਾਤਮਾ ਨੂੰ ਰਾਵਿਆ ਹੈ, ਸਿਮਰਿਆ, ਯਾਦ ਕੀਤਾ ਹੈ, ਤੇ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ? ਕਹਿੰਦੇ ਸੇ ਦਿਸ ਨਿਤ ਖੜੀਆਂ। ਹੁਣ ਧਿਆਨ ਦਿਓ, ਖੜੀਆਂ ਦਾ ਮਤਲਬ ਕੀ ਹੁੰਦਾ? ਠੀਕ ਹੈ ਬਈ, ਕੋਈ ਇਨਸਾਨ ਚੋਰੀ ਕਰਨ ਚਲਾ ਗਿਆ ਕਿਸੇ ਦੇ ਘਰ, ਜਦੋਂ ਚੋਰੀ ਕਰਨ ਗਿਆ ਨਾ, ਕੀ ਵੇਖਦਾ? ਮਗਲਾ ਕਹਿੰਦਾ, ਕਹਿੰਦਾ ਵੜ ਜਾ ਅੰਦਰ, ਉਹ ਕਹਿੰਦਾ ਰੁਕ ਜਾ, ਚੌਕੀਦਾਰ ਖੜਾ ਆ। ਇਹਦਾ ਮਤਲਬ, ਖੜੇ ਦਾ ਮਤਲਬ ਕੀ ਹੈ? ਚੁਕੰਨਾ ਆ, ਸੁਚੇਤਾ ਆ, ਠੀਕ ਹੈ ਬਈ, ਤੇ ਮੈਂ ਕਿੱਦਾਂ ਲੰਘ ਜਾ? ਹੁਣ ਧਿਆਨ ਦਿਓ, ਗੁਰੂ ਜੀ ਕਹਿੰਦੇ ਜਿਹੜੇ ਨਾਮ ਸਿਮਰਨ ਕਰਦੇ ਨੇ ਨਾ, ਉਹ ਹਮੇਸ਼ਾ ਆਤਮਿਕ ਰੂਪੀ ਸੁਚੇਤ ਰਹਿੰਦੇ ਨੇ, ਚੁਕੰਨੇ ਰਹਿੰਦੇ ਨੇ, ਉਹ ਹਮੇਸ਼ਾ ਖੜੇ ਰਹਿੰਦੇ ਨੇ, ਉਹਨਾਂ ਦੇ ਵਿਕਾਰ ਰੂਪੀ ਚੋਰ ਅਸਰ ਨਹੀਂ ਕਰ ਸਕਦੇ, ਉੱਥੇ ਚੋਰ ਨਹੀਂ ਵੜ ਸਕਦੇ, ਉੱਥੇ ਵਕਾਰ ਨਹੀਂ ਵੜ ਸਕਦੇ, ਤੇ ਕਰ ਲਓ ਨਾਮ ਸਿਮਰਨ। ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਰਤਰ ਜਵੇਰ ਲਾਲ ਹਰ ਕੰਠ ਤਿੰਨ ਜਿਹੜੀਆਂ। ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਰਤਨ ਜਵੇਰ ਲਾਲ ਹਰ, ਕਹਿੰਦੇ ਰਤਨ ਜਵੇਰ ਦਾ ਕੰਮ ਆ ਹੀਰੇ ਜਵਾਹਰਾਤ, ਠੀਕ ਹੈ। ਕੀ ਕਹਿਣ ਲੱਗੇ, ਕੰਠ ਤਿੰਨਾਂ ਜੜੀਆਂ। ਕਹਿੰਦਾ ਜਿਵੇਂ ਕੋਈ ਔਰਤ ਜਿਹੜੀ ਹੈ ਆਪਣੇ ਪਤੀ ਦੀ ਉਡੀਕ ਵਿੱਚ ਹੋਵੇ ਤੇ ਤਿਆਰ ਪਰ ਤਿਆਰ ਖੜੀ ਹੋਵੇ ਸੋਹਣੇ ਗਹਿਣੇ ਪਾ ਕੇ, ਠੀਕ ਹੈ, ਤੇ ਆਪਣੇ ਆਪ ਚ ਕੀ ਗਿਣਦੀ ਹੈ ਕਿ ਅੱਜ ਮੈਂ ਬਹੁਤ ਸੋਹਣੀ ਲੱਗਣ ਰਹੀ ਹਾਂ, ਅੱਜ ਮੇਰੇ ਪਤੀ ਨੇ ਆਉਂਦਿਆਂ ਦੂਰੋਂ ਹੀ ਵੇਖ ਕੇ ਮੈਨੂੰ ਕਹਿਣਾ ਵਾਹ ਬਈ ਵਾਹ ਇੰਨੀ ਸੋਹਣੀ ਬਣੀ ਪਈ ਅੱਜ ਤੂੰ, ਅੱਜ ਆਊਗਾ ਜ਼ਰੂਰ ਕਿਉਂਕਿ ਮੈਂ ਸੋਹਣੀ ਬਣੀ ਆ। ਤੇ ਗੁਰੂ ਸਾਹਿਬ ਮੈਨੂੰ ਕਹਿੰਦੇ ਆ ਜਿਹੜੀਆਂ ਸੁਚੇਤ ਰਹਿੰਦੀਆਂ ਉਹ 24 ਘੰਟੇ ਆਪਣੇ ਗਲੇ ਅੰਦਰ ਨਾਮ ਦਾ ਗਹਿਣਾ ਪਾ ਕੇ ਰਹਿੰਦੀਆਂ, ਫਿਰ ਸੋਹਣੀਆਂ ਲੱਗਦੀਆਂ, ਪਰਮਾਤਮਾ ਨੂੰ ਮਿਲਣ ਆਉਂਦਾ ਹੀ ਆਉਂਦਾ ਕਿਉਂਕਿ ਸੋਹਣੀਆਂ ਬਣ ਕੇ ਬੈਠੀਆਂ, ਕਿਉਂਕਿ ਉਹਨਾਂ ਨੇ ਅੱਜ ਸ਼ਿੰਗਾਰ ਕੀਤਾ ਹੋਇਆ। ਧਿਆਨ ਦੇਣਾ, ਕੋਈ ਵੀ ਔਰਤ ਸ਼ਿੰਗਾਰ ਕਰਦੀ ਤੇ ਪਤੀ ਲਈ ਕਰਦੀ ਹੈ, ਕਦੀ ਦੇਖਿਓ ਵੀ ਔਰਤ ਸ਼ਿੰਗਾਰ ਕਰਕੇ ਬੈਠੀ ਹੈ, ਬਹੁਤ ਸੋਹਣੇ ਕੱਪੜੇ ਪਾਇਆ, ਪਤੀ ਤੁਰਿਆ ਆਉਂਦਾ, ਸੁਭਾਵਿਕ ਮਜ਼ਾਕ ਵਿੱਚ ਕਹਿ ਦਿੰਦਾ ਨਾ ਅੱਜ ਬੜਾ ਟੌਰ ਕੱਢਿਆ, ਕਿੱਥੇ ਚੱਲੀਏ, ਤੇ ਇੱਕ ਪਰੰਪਰਾ ਆ ਉਹ ਮੂੰਹ ਦੇ ਵਿੱਚੋਂ ਕੀ ਕਹਿੰਦੀ ਹੈ, ਕਹਿੰਦੀ ਭਲੇ ਲੋਕਾ ਮੈਂ ਸੋਹਣੀ ਤਿਰਲੀ ਬਣੀ ਹਾਂ, ਮੈਂ ਕਿਹਨੂੰ ਵਿਖਾਉਣਾ। ਦੇਖੋ ਭਾਵੇਂ ਜੱਗ ਵੇਖੇ ਪਰ ਇੱਕ ਪਰੰਪਰਾ ਹੈ, ਸੋਹਣੀ ਖਸਮ ਲਈ ਬਣੀ ਹੈ, ਜੱਗ ਲਈ ਨਹੀਂ ਬਣੀ। ਸੋ ਗੁਰੂ ਪਿਆਰਿਓ ਆਪਾਂ ਨਾਮ ਸਿਮਰਨ ਦਾ ਗਹਿਣਾ ਰੱਬ ਲਈ ਪਾਉਣਾ, ਜੱਗ ਲਈ ਨਹੀਂ ਪਾਉਣਾ, ਸੋਹਣੀ ਉਹਨੂੰ ਲੱਗਣੀ ਆ ਅਸੀਂ, ਸਾਨੂੰ ਉਹਨੇ ਵੇਖਣਾ। ਸੋ ਧਿਆਨ ਦਿਓ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ, ਨਾਨਕ ਬਾਂਛੇ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆ। ਨਾਨਕ ਬਾਂਛੇ ਧੂੜ ਤਿੰਨ, ਗੁਰੂ ਸਾਹਿਬ ਕਹਿ ਰਹੇ ਨਾਨਕ ਦਾ ਭਾਵ ਗੁਰੂ ਸਾਹਿਬ ਕਹਿ ਰਿਹਾ, ਕੀ ਕਹਿ ਰਿਹਾ, ਬਾਂਛੇ ਦਾ ਪਾਲ ਲੋਚਣਾ, ਲੱਭਣਾ, ਤੰਗ ਕਰਨੀ, ਧੂੜ ਤਿੰਨ, ਧੂੜ ਦਾ ਭਾਵ ਕੀ, ਐਵੇਂ ਨਾ ਕਿਤੇ ਭੁਲੇਖੇ ਚ ਪੈ ਜਾਓ, ਕਿਸੇ ਸਾਧੂ ਦੇ ਪੈਰਾਂ ਦੀ ਧੂੜ ਚੁੱਕ ਕੇ ਮੱਥੇ ਦੇ ਪਾ ਲਿਓ, ਭੁਲੇਖਾ ਤੇ ਹੀ ਪਿਆ ਸਾਨੂੰ ਲੋਕਾਂ ਨੂੰ ਸਾਰਿਆਂ ਨੂੰ, ਕੋਈ ਸਾਧੂ ਮਹਾਂਪੁਰਖ ਲੰਘੇ ਤੇ ਆਪਾਂ ਪੈਰਾਂ ਦੀ ਮਿੱਟੀ ਲੈ ਕੇ ਸਿਰ ਤੇ ਪਾ ਲਈ, ਮਿੱਟੀ ਤੇ ਮਿੱਟੀ ਆ ਸਰੀਰ ਦੇ ਉੱਤੇ ਪੈ ਗਈ, ਉਹ ਵੀ ਤੇ ਮਿੱਟੀ, ਐਵੇਂ ਨਾ ਭੁਲੇਖੇ ਚ ਪੈ, ਧੂੜ ਇਹਨੂੰ ਨਹੀਂ ਕਹਿੰਦੇ, ਧੂੜ ਪਤਾ ਕਿਹਨੂੰ ਕਹਿੰਦੇ ਆ, ਧੂ ਤੋਂ ਭਾਵ ਧੂ ਪੈਣੀ, ਕਿਸੇ ਨੂੰ ਖਿੱਚ ਪੈਣੀ, ਰੀਹ ਦਾ ਭਾਵ ਰੰਗੇ ਜਾਣਾ। ਤੇ ਗੁਰੂ ਸਾਹਿਬ ਨੇ ਕਹਿੰਦੇ ਧੂੜ ਪਤਾ ਕੀ ਹੈ, ਸਾਧੂ ਦੇ ਬੋਲ ਧੂੜ ਆ, ਜਦੋਂ ਸਾਧੂ ਬੋਲ ਬੋਲਦਾ ਹੈ ਤੇ ਮਨ ਨੂੰ ਧੂ ਪੈਂਦੀ ਆ ਤੇ ਫਿਰ ਪਰਮਾਤਮਾ ਦੇ ਨਾਮ ਚ ਰੰਗਿਆ ਜਾਂਦਾ, ਮਨ ਇਹਨੂੰ ਧੂੜ ਕਹਿੰਦੇ ਨੇ। ਕੀ ਕਹਿੰਦੇ, ਨਾਨਕ ਬਾਛੇ ਧੂੜ ਤਿੰਨ, ਗੁਰੂ ਸਾਹਿਬ ਨੇ ਕਹਿੰਦੇ ਮੈਂ ਉਹਨਾਂ ਦੀ ਧੂੜ ਲੱਭਦਾ ਫਿਰਦਾ ਜਿਹੜੇ ਪਰਮਾਤਮਾ ਦੇ ਚਰਨਾਂ ਚ ਮਿਲੇ ਨੇ। ਦੇਖੋ ਕੀ ਲਿਖਿਆ, ਪ੍ਰਭ ਸਰਨੀ ਦਰ ਪੜੀਆ। ਧਿਆਨ ਦਿਓ, ਪ੍ਰਭ ਸਰਨੀ ਕਹਿੰਦੇ ਜਿਨ੍ਹਾਂ ਦੀ ਬਿਰਤੀ ਪਰਮਾਤਮਾ ਦੀ ਅਧੀਨਗੀ ਵਿੱਚ ਰਹਿੰਦੀ ਹੈ, ਸਰਨੀ ਦਾ ਭਾਵ ਅਧੀਨਗੀ, ਜਿਨ੍ਹਾਂ ਦੀ ਬਿਰਤੀ ਜਿਨ੍ਹਾਂ ਦੀ ਸੋਚ ਪਰਮਾਤਮਾ ਦੀ ਅਧੀਨਗੀ ਵਿੱਚ ਰਹਿੰਦੀ ਆ ਤੇ ਪਰਮਾਤਮਾ ਨਾਲ ਜੁੜੇ ਆ ਨਾ, ਕਹਿੰਦੇ ਇਹੋ ਜਿਹੇ ਸਾਧੂਆਂ ਦੇ ਚਰਨਾਂ ਦੀ ਧੂੜ, ਕਹਿੰਦਾ ਇਹੋ ਜਿਹੇ ਸਾਧੂਆਂ ਦੇ ਮਾਰਗ ਦੀ ਉਪਦੇਸ਼ ਬੋਲ ਮੈਨੂੰ ਚਾਹੀਦੇ ਨੇ ਤਾਂ ਕਿ ਮੈਂ ਆਪਣੇ ਮੱਥੇ ਚ ਪਾ ਲਵਾਂ। ਮੱਥੇ ਦਾ ਮਤਲਬ ਕੀ ਹੈ, ਮੱਥਾ ਸੋਚ ਨੂੰ ਕਹਿੰਦੇ ਆ, ਸਾਡੀ ਸੋਚ ਮਸਤਕ ਦੇ ਅੰਦਰ ਆ। ਤੇ ਕੀ ਕਹਿਣ ਲੱਗੇ, ਕਹਿੰਦੇ ਉਹਨਾਂ ਸਾਧੂਆਂ ਦੇ ਬੋਲ, ਉਹਨਾਂ ਸਾਧੂਆਂ ਦੇ ਵਚਨ ਮੈਂ ਆਪਣੀ ਮਸਤਕ ਆਪਣੀ ਸੋਚ ਵਿੱਚ ਟਿਕਾ ਲਵਾਂ ਤਾਂ ਕਿ ਕਿਤੇ ਮੈਂ ਵੀ ਧੁੱਪ ਜਾਵਾਂ। ਗੁਰੂ ਪਿਆਰਿਓ ਮੱਥੇ ਤੇ ਧੂੜ ਨਹੀਂ ਲਾਉਣੀ, ਕਿਸੇ ਸਾਧੂ ਦੇ ਬੋਲ ਆਪਣੀ ਸੋਚ ਵਿੱਚ ਟਿਕਾ ਲਓ, ਇਹਨੂੰ ਮੱਥੇ ਧੂੜ ਲਾਉਣਾ ਕਹਿੰਦੇ ਜੇ, ਐਵੇਂ ਨਾ ਕਿਤੇ ਭੁਲੇਖੇ 'ਚ ਪੈ ਜਾਓ, ਸਾਧੂ ਲੰਘਣ ਡਏ ਨੇ ਲੰਮੇ ਹੀ ਪੈ ਜਾਂਦੇ ਹੋ। ਆਂਦਾ ਜੀ ਮਹਾਂਪੁਰਖ ਲੰਘਣ ਡਏ ਸੀ, ਮੈਂ ਤਾਂ ਚਰਨਾਂ 'ਚ ਢੇਰੀ ਹੋ ਗਿਆ। ਐਪ ਕੀ ਲੱਭਾ, ਕਹਿੰਦਾ ਬੜਾ ਆਨੰਦ ਹੈ, ਬੜੀ ਨਿਮਰਤਾ ਆਈ, ਸਾਧੂ ਚਲੇ ਗਏ, ਹੈ ਨਾ, ਸਾਧੂ ਚਲੇ ਗਏ। ਉਹਨੂੰ ਕਿਸੇ ਪੁੱਛਿਆ, ਭਾਈ ਸਾਹਿਬ ਕੀ ਲੱਭਾ ਜੇ, ਕਹਿੰਦਾ ਮਹਾਂਪੁਰਖਾਂ ਨੇ ਚਰਨਾਂ ਦੀ ਧੂੜ ਮੱਥੇ ਨਾਲ ਲਾਈ ਅੱਜ ਮੈਂ। ਕਹਿੰਦਾ ਲੱਭਾ ਕੀ, ਹੁਣ ਲੱਭੇ ਕੋਈ ਤੇ ਤਾਂ ਹੀ ਦੱਸੇ ਨਾ। ਗੁਰੂ ਪਿਆਰੋ ਲੱਭਣਾ ਸੀ, ਸੋਚ ਬਦਲੀ ਨਹੀਂ ਬਦਲੀ ਤੇ ਫਿਰ ਲੱਭਾ ਕੀ ਹੈ, ਕੁਛ ਨਹੀਂ ਲੱਭਾ। ਸੋ ਸਾਧੂਆਂ ਦੇ ਪੈਰਾਂ ਦੀ ਧੂੜ ਜਿਹੜੀ ਹੈ ਨਾ, ਉਹ ਬੋਲ ਆ ਨਾ ਕਿ ਪੈਰਾਂ ਦੀ ਮਿੱਟੀ ਆ, ਐਵੇਂ ਭੁਲੇਖੇ 'ਚ ਪਾਤੀ ਦੁਨੀਆ। ਸੋ ਅੱਗੇ ਦੇਖੋ ਗੁਰੂ ਸਾਹਿਬ ਕੀ ਕਹਿਣ ਲੱਗੇ, ਕਹਿਣ ਲੱਗੇ ਮੰਗਿਰ ਪ੍ਰਭ ਅਰਾਧਨਾ ਬਹੁੜ ਨਾ ਜਨਮੜੀਆ। ਵਾਹਿਗੁਰੂ ਧੰਨ ਹੋ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਜੀ ਧੰਨ ਹੋ, ਆਪ ਜੀ ਦੇ ਐਡੇ ਸੋਹਣੇ ਬੋਲ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਕੀਤੇ ਆ, ਵੀ ਜੇ ਕੋਈ ਪ੍ਰਾਣੀ ਉਹਨੂੰ ਪੜ੍ਹ ਲਵੇ ਔਰ ਇੱਥੇ ਮਾਰਗ ਕਰ ਲਵੇ, ਕਲਪੁਰਖ ਉਹ ਤੇਰੇ ਵਰਗਾ ਹੋ ਜਾਂਦਾ ਹੈ। ਪਰ ਚੱਲੇ ਤੇ ਤਾਂ ਹੀ ਨਾ, ਜੇ ਕੋਈ ਮਾਰਗ ਤੇ ਚੱਲਿਆ ਹੀ ਨਹੀਂ ਤੇ ਕੀ ਕਹਿਣ ਲੱਗੇ ਦੇਖੋ, ਕਹਿੰਦੇ ਮਨ ਘਿਰ ਪ੍ਰਭ ਅਰਾਧਨਾ, ਮਨ ਘਿਰ, ਕਹਿੰਦੇ ਮਨ ਨੂੰ ਘੇਰੇ ਚ ਲਿਆ, ਮਨ ਨੂੰ ਇੱਕ ਥਾਂ ਤੇ ਟਿਕਾ ਤੇ ਫਿਰ ਪਰਮਾਤਮਾ ਦੀ ਅਰਾਧਨਾ ਕਰ। ਇਹ ਨਾ ਹੋਵੇ ਕਿ ਤੂੰ ਵਾਹਿਗੁਰੂ ਵਾਹਿਗੁਰੂ ਕਰਨ ਡਿਆ ਤੇ ਮਨ ਭੱਜਾ ਫਿਰਦਾ, ਫਿਰ ਕੋਈ ਅਰਾਧਨਾ ਨਹੀਂ ਹੈ, ਫਿਰ ਕੋਈ ਅਰਾਧਨਾ ਨਹੀਂ। ਮਨ ਨੂੰ ਘਿਰ, ਘੇਰ ਇਹਨੂੰ ਪਹਿਲਾਂ, ਇਹਨੂੰ ਲਿਆ ਟਿਕਾਣੇ ਤੇ ਟਿਕਾਣੇ ਤੇ ਕਿੱਦਾਂ ਆਊਗਾ? ਜਦੋਂ ਗੁਰਬਾਣੀ ਦੀ ਵਿਚਾਰ ਕਰੂਗਾ, ਜਦੋਂ ਗੁਰਬਾਣੀ ਨੂੰ ਸਮਝੂਗਾ, ਜਦੋਂ ਗੁਰਬਾਣੀ ਤੇ ਅਮਲ ਕਰੂਗਾ, ਹੈ ਨਾ। ਤੇ ਜੇ ਬਾਣੀ ਪੜ੍ਹਦਾ ਰਿਹਾ ਤੇ ਵਿਚਾਰ ਕੀਤੀ ਕੋਈ ਨਾ, ਜਿੰਨਾ ਮਰਜ਼ੀ ਮਨ ਨੂੰ ਫੜ ਲਿਓ, ਕਿਸੇ ਦੇ ਹੱਥ 'ਚ ਨਹੀਂ ਆਉਂਦਾ, ਇਹ ਨਹੀਂ ਖਲੋਂਦਾ। ਗੁਰੂ ਪਿਆਰਿਓ, ਇੱਕ ਗੱਲ ਪੱਲੇ ਬੰਨਿਓ, ਤੁਸੀਂ ਰਾਤ ਨੂੰ ਲੰਮੇ ਪੈਣ ਲੱਗਦੇ ਹੋ, ਤੁਸੀਂ ਲੰਮੇ ਪੈ ਜਾਂਦੇ ਹੋ, ਔਰ ਇਹ ਭਾਈ ਸਾਹਿਬ ਕੀ ਕਹਿੰਦੇ, ਕਹਿੰਦਾ ਤੂੰ ਲੰਮੇ ਪਾਓ, ਮੈਂ ਘੁੰਮ ਫਿਰ ਆਵਾਂ, ਭੂਆ ਨੂੰ ਮਿਲਾਵਾਂ, ਭੂਆ ਕਨੇਡਾ ਗਈ ਹੈ, ਮੈਂ ਮਿਲ ਕੇ ਆਈ। ਉਹਨੇ ਸਵੇਰੇ ਉੱਠਿਆ, ਸਰੀਰ ਉੱਠਿਆ, ਸਰੀਰ ਨੂੰ ਕੀ ਕਹਿੰਦਾ, ਕਹਿੰਦਾ ਰਾਤੀ ਮੈਂ ਦੇਖਿਆ ਵੀ ਭੂਆ ਤੇ ਬੜੀ ਅਮੀਰ ਆ, ਗੱਡੀਆਂ ਚਾਰ ਪੰਜ ਭਜਾਈ ਫਿਰਦੀ, ਕਿਉਂਕਿ ਭੂਆ ਨੇ ਦੱਸਿਆ ਸੀ। ਸਵੇਰੇ ਉੱਠਦਾ ਹੀ ਕਹਿੰਦਾ ਤਨ ਨੂੰ, ਕਹਿੰਦਾ ਲਾ ਫੋਨ, ਫੋਨ ਲਾ। ਫੋਨ ਲਾਇਆ, ਭੂਆ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਕੀ ਗੱਲ ਹੋ ਗਈ, ਤੜਕੀ? ਕਹਿੰਦਾ ਬਸ ਭੂਆ ਜੀ, ਤੁਹਾਡੇ ਨਾਲ ਗੱਲ ਕਰਨੀ ਸੀ। ਦੱਸ ਪੁੱਤ ਕੀ ਗੱਲ ਹੋ ਗਈ? ਕਹਿੰਦਾ ਕਿਤੇ ਸਾਨੂੰ ਵੀ ਲੈ ਜਾਓ ਕੈਨੇਡਾ, ਅਸੀਂ ਵੀ ਗੱਡੀਆਂ ਤੇ ਘੁੰਮ ਕੇ ਵੇਖ ਲਈਏ। ਇਹਦਾ ਮੈਂ ਰਾਤੀ ਘੁੰਮ ਫਿਰ ਕੇ ਆਇਆ ਤੇ ਸਿਰੇ ਗੱਡੀਆਂ ਲੱਭਦਾ ਫਿਰਦਾ, ਮੰਨਿਆ ਨਾ? ਤਨ ਤੇ ਗਿਆ ਹੀ ਨਹੀਂ। ਤੇ ਕੀ ਕਹਿੰਦੇ ਗੁਰੂ ਜੀ? ਕਹਿੰਦੇ ਮਨ ਘਿਰ, ਕਹਿੰਦੇ ਇਸ ਮਹੀਨੇ ਅੰਦਰ, ਇਸ ਜੀਵਨ ਦੇ ਅੰਦਰ, ਜੀਵਨ ਦਾ ਪਾ ਮਹੀਨਾ ਆ ਨਾ, ਕਿਤੇ ਚੱਕਰ ਚ ਪੈ ਜਾਓ। 30 ਦਿਨ ਦਾ ਮਹੀਨਾ ਤੇ ਜ਼ਿੰਦਗੀ ਇੱਕ ਸਾਹ ਦੀ ਹੈ, ਹਮ ਆਦਮੀ ਹਾਂ ਇੱਕਦਮ ਹੀ, ਮਹੀਨਾ ਸਾਹ ਹੀ ਜੇ, ਐਵੇਂ ਨਾ ਕਿਤੇ ਭੁਲੇਖੇ 'ਚ ਪੈ ਜਾਓ ਵੀ ਮਗਰ ਦਾ ਮਹੀਨਾ ਚੜ ਗਿਆ, 30 ਦਿਨ ਦਾ ਕੋਈ ਪਤਾ ਨਹੀਂ ਆਪਾਂ ਕਿੰਨਾ ਚਿਰ ਰਹਿਣਾ। ਸੋ ਗੁਰੂ ਪਿਆਰਿਓ, ਗੁਰੂ ਜੀ ਕਹਿੰਦੇ ਜਿਹੜਾ ਜੀਵਨ ਹੈ ਨਾ, ਮਨੁੱਖ ਜੀਵਨ ਹੈ ਮਹੀਨੇ ਵਰਗਾ, ਤੇ ਇੱਦਾਂ ਕਰ ਮਗਰ ਦੇ ਮਹੀਨੇ ਦੇ ਵਿੱਚ, ਇਸ ਮਹੀਨੇ ਦੇ ਅੰਦਰ, ਇਸ ਜੀਵਨ ਦੇ ਅੰਦਰ ਕੀ ਕਰ? ਮਨ ਘਿਰ ਪ੍ਰਭ ਅਰਾਧਨਾ, ਕਹਿੰਦੇ ਮਨ ਨੂੰ ਘੇਰ ਕੇ ਪ੍ਰਭ ਦੀ ਅਰਾਧਨਾ ਕਰ, ਸੁੱਤ ਸ਼ਬਦ ਦਾ ਮਿਲਾਪ ਕਰ। ਕਹਿੰਦਾ ਕੀ ਹੋਊ? ਕਹਿੰਦਾ ਬਹੁੜ ਨਾ ਜਨਮੜਿਆ। ਕਹਿੰਦਾ ਮਨਾ, ਜੇ ਕਿਤੇ ਤੂੰ ਆਪਣੀ ਬਿਰਤੀ ਨੂੰ ਘੇਰ ਕੇ ਤੇ ਸੁੱਤ ਸ਼ਬਦ ਦਾ ਮਿਲਾਪ ਕਰ ਲੈਂਦਾ, ਕਹਿੰਦਾ ਕੀ ਹੋਊ? ਕਹਿੰਦਾ ਹੋਣਾ ਕੀ ਹੈ? ਦੁਬਾਰਾ ਜਨਮ ਲੈ ਕੇ ਨਹੀਂ ਆਏਗਾ, ਦੁਬਾਰਾ ਜੰਮਣ ਮਰਨ ਦੇ ਗੇੜਿਆਂ ਚ ਨਹੀਂ ਪਏਗਾ, ਛੁੱਟ ਜਾਏਗਾ। ਤੇ ਕਿੱਥੇ ਜਾਏਗਾ? ਜਿੱਥੋਂ ਵਿਛੜਿਆ ਉਹਦੇ ਚ ਲੀਨ ਹੋ ਜਾਏਗਾ, ਆਪਣੇ ਰੂਪ ਦੀ ਪਹਿਚਾਣ ਕਰ ਲਏਗਾ। ਕੌਣ ਆ ਤੂੰ? ਹੁਣ ਸੋਚਣ ਵਾਲੀ ਗੱਲ ਜੇ ਗੁਰੂ ਪਿਆਰਿਓ, ਕਿਸੇ ਨੂੰ ਪੁੱਛੀਏ ਤੂੰ ਕੌਣ ਆ, ਉਹਨੂੰ ਪਤਾ ਨਾ ਹੋਵੇ ਮੈਂ ਕੌਣ ਆ, ਕੀ ਕਹੀਦਾ? ਪਾਗਲ ਆ। ਇੱਥੇ ਕਹਿੰਦੇ ਕੋਈ ਬੰਦਾ ਮਿਲ ਪਵੇ ਆਪਾਂ ਨੂੰ, ਉਹਨੂੰ ਪੁੱਛੀਏ ਪੈਸਾ ਤੁਸੀਂ ਕੌਣ ਹੋ, ਉਹ ਚੁੱਪ ਕੇ ਘਸੀ ਜਾਵੇ। ਫਿਰ ਪੁੱਛੀਏ ਪੈਸਾ ਤੁਸੀਂ ਕੌਣ ਹੋ, ਉਹ ਘਸੀ ਜਾਵੇ ਤੇ ਮਗਰੋਂ ਉਹਦੇ ਪਿੰਡ ਦੇ ਬੰਦੇ ਆਉਂਦੇ, ਕਹਿੰਦਾ ਭਾਜੀ ਕੀ ਪੁੱਛਣ ਦਿਆ ਇਹਨੂੰ? ਕਹਿੰਦਾ ਕੁਛ ਨੀ, ਮੈਂ ਤਾਂ ਹੀ ਪੁੱਛਿਆ ਭਾਈ ਤੂੰ ਕੌਣ ਆ ਸਾਡੇ ਪਿੰਡ 'ਚ ਤੁਰਿਆ ਫਿਰਨ ਡਿਆ। ਕਹਿੰਦਾ ਪਾਗਲ ਹੈ। ਕਹਿੰਦਾ ਕਿਉਂ? ਕਹਿੰਦਾ ਇਹਨੂੰ ਨੀ ਪਤਾ ਮੈਂ ਕੌਣ ਆ, ਪਾਗਲ ਆ। ਤੇ ਗੁਰੂ ਨੂੰ ਪੈਰ ਸਾਹ ਸਕਦੇ ਹੋ, ਸਾਨੂੰ ਵੀ ਆਪਣੇ ਆਪ ਦਾ ਨੀ ਪਤਾ ਸੀ ਤੇ ਪਾਗਲ ਹੀ। ਤੇ ਫਿਰ ਗੁਰੂ ਜੀ ਨੇ ਕਿਹਾ, ਕਹਿੰਦਾ ਪਤਾ ਕਿੱਥੋਂ ਲੱਗਣਾ ਤੂੰ ਕੌਣ ਆ, ਪਤਾ ਕਿੱਥੋਂ ਲੱਗਣਾ? ਤੁਹਾਨੂੰ ਲਿਖਤਾ ਬਿਨ ਨਾਵੇਂ ਜੱਗ ਕਮਲਾ ਫਿਰ। ਕਹਿੰਦਾ ਸ਼ਬਦ ਤੋਂ ਪਤਾ ਲੱਗਣਾ ਤੂੰ ਕੌਣ ਆ, ਤੇ ਬਿਨਾਂ ਸ਼ਬਦ ਤੋਂ ਤੂੰ ਕਮਲਾ ਹੀ ਹੈ। ਸੋ ਭਾਈ ਐਵੇਂ ਨਾ ਕਿਤੇ ਕਮਲੇ ਪੰਜ ਜ਼ਿੰਦਗੀ ਗੁਜ਼ਾਰ ਜਾਓ, ਸ਼ਬਦ ਨਾਲ ਜੁੜ ਜਾਓ। ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗ ਜਾਓ, ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਚੱਲ ਪਓ। ਸੋ ਗੁਰੂ ਪਿਆਰਿਓ, ਆ ਮਹੀਨਾ ਮਗਰ ਦਾ, ਮਲ ਚੜ੍ਹਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।